कर्ता पुरुष निर्भय निर्वैर अकाल मूरत अजुनी शैतं गुरुप्रसाद जप आद सच जुवाद सच थैती सच नानक पोषी ती सच मैं तान दीवान तू है मेरे स्वामी मैं तुझ अरदास मैं कूर थाओ नाही जिस पह करूं बेनंती मेरा दुख सुख तुझ ही पास सतनाम वाके गुरु साहिब जियो भुगत ज्ञान दया पंडारण कट कट वाजह नाद आप नाथ नाथी सब जाकी रिद सिद अवरा साद भुगत ज्ञान दया पंडारण कट कट वाजह नाद आप नाथ नाथी सब जाकी रिद सिद अवरा साद संयोग वियोग दोए कार चलावह लिखे आवह पाग आदेश दिशा आदेश आद अनिल अनाद अनाहत जुग जुग एको वेश आदेश दिशा आदेश आद अनिल अनाद अनाहत जुग जुग एको वेश वाहिगुरु जी का खालसा वाहिगुरु जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरु सवारे सतसंगी जनों सतगुरु जी दे पावन पवित्र चरण कमलां विखे उपस्थित हो करके आप जी ने हजूर दे पावन पवित्र अमृत बचना दा कीर्तन गुरमुख प्यारियां दे पासों सरवण कीता है। सतगुरु गुरु नानक साहिब महाराज जी दे उचारण कीते हुए बचन जपजी साहिब जी दी 29वीं पौड़ी दा पाठ आपने गुरु कृपा नाल सरवण कीता है। ਆਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਆਪ ਬਖਸ਼ਿਸ਼ ਕਿਰਪਾ ਕਰਨ। ਹਜ਼ੂਰ ਆਪ ਹੀ ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ ਕੇ ਆਪਣੇ ਪਵਿੱਤਰ ਗੁਰਮਤ ਦੇ ਆਸ਼ੇ ਅਨੁਸਾਰ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਵਿੱਚ ਵਰਤ ਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਆਸ਼ੀਸ਼ ਬਖਸ਼ੋ। ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ। ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਲ ਤੋਂ ਜੋ ਪਾਵਨ ਪਵਿੱਤਰ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦ੍ਰਿੜ ਕਰਾਇਆ, ਭਾਵਾਂ ਉਸ ਉਪਦੇਸ਼ ਵਿੱਚ ਮੇਰੇ ਗੁਰੂ ਦੇਵ ਨੇ ਮੁਖਾਤਬ ਸੰਬੋਧਨ ਯੋਗੀਆਂ ਤੇ ਨਾਥਾਂ ਨੂੰ ਕੀਤਾ, ਕੱਲ ਗੁਰੂ ਦੇਵ ਜੀ ਨੇ ਜੋਗੀ ਆਪਣੇ ਤਨ ਤੇ ਜੋ ਤੋਂ ਮੁੰਦਰਾਂ ਪਾਈ ਫਿਰਨਾ ਕੰਨ ਵਿੱਚ, ਇਸ ਮੁੰਦਰਾਂ ਦੀ ਥਾਂ ਸੰਤੋਖ ਨੂੰ ਮੁੰਦਾ ਬਣਾ। ਸਾਹਿਬ ਨੇ ਕਿਹਾ ਜੇ ਤੂੰ ਤੁਰਨ ਲੱਗਾ ਆਪਣੇ ਤਨ ਤੇ ਗੋਦੜੀ ਧਾਰਨ ਕਰਕੇ, ਮੌਤ ਨੂੰ ਕਾਲ ਨੂੰ ਗੋਦੜੀ ਸਮਝ ਲੈ, ਤੇ ਸਤਿਗੁਰੂ ਨੇ ਬਖਸ਼ਿਸ਼ ਕਿਰਪਾਲਤਾ ਰਹਿਮਤ ਕੀਤੀ, ਕੱਲ ਦੀ ਪਾਵਨ ਪਵਿੱਤਰ ਪੌੜੀ ਦੇ ਅੰਦਰ ਜਿਹੜੇ ਚਿੰਨ ਉਹਨੇ ਧਾਰਨ ਕੀਤੇ ਨੇ, ਸਤਿਗੁਰੂ ਨੇ ਅੰਤਰੀਵ ਗੁਣ ਧਾਰਨ ਕਰਨ ਵਾਸਤੇ ਉਹਨੂੰ ਪ੍ਰੇਰਨਾ ਕੀਤੀ। ਅੱਜ ਹਜ਼ੂਰ ਜੀ ਦੇ ਸਮਕਸ਼ ਉਹਨਾਂ ਜੋਗੀਆਂ ਨੇ ਆਪਣੇ ਵੱਲੋਂ ਇੱਕ ਹੋਰ ਖਿਆਲ ਪੇਸ਼ ਕੀਤਾ। ਇਹ ਜੋਗੀ ਕੀ ਕਰਦੇ ਨੇ ਕਿ ਜਦੋਂ ਇਕੱਠੇ ਹੋ ਕੇ ਬੈਠਦੇ ਨੇ ਤੇ ਜਿਵੇਂ ਆਪਾਂ ਘਰਾਂ ਵਿੱਚ ਚੂਰੀ ਬਣਾਉਂਦੇ ਹਾਂ, ਇਸੇ ਤਰ੍ਹਾਂ ਘਿਓ ਮੈਦਾ ਖੰਡ ਆਦਿਕ ਮਿਲਾ ਕੇ ਇਹ ਚੂਰਨਾ ਚੂਰਮਾ ਬਣਾਉਂਦੇ, ਜਿਸ ਨੂੰ ਸ਼ਬਦ ਵਰਤਿਆ ਗਿਆ ਭੁਗਤ। ਆਮ ਤੌਰ ਤੇ ਸ਼ਬਦ ਜੋਗੀ ਇਹਨੂੰ ਭੁਗਤ ਵਰਤਦੇ ਨੇ, ਇਹਦਾ ਅਰਥ ਹੈ ਚੂਰਮਾ, ਤੇ ਇਹਨਾਂ ਵਿੱਚ ਇੱਕ ਵਰਤਾਉਣ ਵਾਲਾ ਵੀ ਹੈ। ਤੇ ਫਿਰ ਜਦੋਂ ਇਹ ਚੂਰਮਾ ਖਾਣ ਲੱਗਦੇ ਨੇ ਤੇ ਇਹ ਨਾਦ ਵਜਾਉਂਦੇ ਨੇ, ਤੇ ਉਸ ਨਾਦ ਨੂੰ ਸੁਣ ਕੇ ਇਹ ਇਕੱਤਰ ਹੋ ਜਾਂਦੇ ਨੇ। ਲਿਖਦੇ ਨੇ ਸਿੱਖ ਵਿਦਵਾਨ ਕਿ ਸਿੰਘੀ ਤਾਂ ਇਹ ਆਮ ਤੌਰ ਤੇ ਵਜਾਉਂਦੇ ਨੇ, ਪਰ ਨਾਦ ਉਦੋਂ ਵਜਾਇਆ ਜਾਂਦਾ ਜਦੋਂ ਇਹ ਲੋਕ ਚੂਰਮਾ ਤਿਆਰ ਕਰਕੇ ਖਾਣ ਲੱਗਦੇ ਨੇ। ਫਿਰ ਇੱਕ ਦੂਜੇ ਨੂੰ ਨਾਦ ਕਹਿ ਕੇ ਪੁਕਾਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਇਹਨਾਂ ਸਵਾਲ ਰੱਖਿਆ, ਕਹਿਣ ਲੱਗੇ ਅਸੀਂ ਤਾਂ ਚੂਰਮਾ ਖਾਂਦੇ ਹਾਂ, ਵਰਤਾਉਣ ਵਾਲੀ ਭੰਡਾਰਨ ਹੈ, ਤੇ ਅਸੀਂ ਨਾਦ ਵਜਾਉਂਦੇ ਹਾਂ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਉੱਤਰ ਦਿੱਤਾ, ਕਹਿਣ ਲੱਗੇ ਜੋਗੀਓ ਤੁਸੀਂ ਚੂਰਮਾ ਅੱਜ ਖਾਧਾ ਤੇ ਸ਼ਾਮ ਨੂੰ ਫਿਰ ਭੁੱਖ ਲੱਗ ਗਈ, ਸ਼ਾਮ ਨੂੰ ਫਿਰ ਤੁਸੀਂ ਚੂਰਮਾ ਤਿਆਰ ਕਰਕੇ ਖਾਓਗੇ। ਹਜ਼ੂਰ ਕਹਿੰਦੇ ਨੇ ਮੈਂ ਤਾਂ ਗਿਆਨ ਨੂੰ ਹੀ ਚੂਰਮਾ ਬਣਾ ਲਿਆ ਹੈ, ਭੁਗਤ ਬਣਾ ਲਿਆ ਹੈ, ਤੇ ਜਿਹੜਾ ਪਰਮੇਸ਼ਵਰ ਦੇ ਨਾਮ ਦਾ ਗਿਆਨ ਇੱਕ ਵਾਰੀ ਹਿਰਦੇ ਵਿੱਚ ਟਿਕ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਖਤਮ ਹੋ ਜਾਂਦੀ ਹੈ, ਅੰਦਰ ਤ੍ਰਿਪਤ ਹੋ ਜਾਂਦਾ। ਸਤਿਗੁਰੂ ਨੇ ਆਰੰਭ ਵਿੱਚ ਖਾਣ ਦੀ ਭੋਜਨ ਦੀ ਜਦੋਂ ਗੱਲ ਕੀਤੀ ਤੇ ਕਹਿਣ ਲੱਗੇ ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜੈ ਨਾਦ। ਮੈਂ ਅਰਥ ਆਰੰਭ ਵਿੱਚ ਕੀਤੀ, ਭੁਗਤ ਦਾ ਅਰਥ ਹੈ ਚੂਰਮਾ, ਗਿਆਨ ਦਾ ਅਰਥ ਹੈ ਪਰਮੇਸ਼ਵਰ ਦਾ ਬਖਸ਼ਿਆ ਹੋਇਆ ਗਿਆਨ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਨਾ ਨਾਮ ਦਾ ਗਿਆਨ। ਹਜ਼ੂਰ ਕਹਿੰਦੇ ਨੇ ਮੇਰੇ ਵਾਸਤੇ ਗਿਆਨ ਹੀ ਇੱਕ ਚੂਰਮਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਭੋਜਨ ਆਪਾਂ ਛਕਨੇ ਆ ਸਰੀਰ ਨੂੰ ਚਲਾਉਣ ਦੇ ਲਈ, ਤੇ ਭਜਨ ਬੰਦਗੀ ਗਿਆਨ ਜਿਹੜਾ ਉਹ ਸਾਡੀ ਆਤਮਾ ਨੂੰ ਬਲਵਾਨ ਕਰਦਾ ਤੇ ਮਨ ਦੀ ਤ੍ਰਿਪਤੀ ਕਰਦਾ। ਸਤਿਗੁਰੂ ਨੇ ਫਿਰ ਬਖਸ਼ਿਸ਼ ਕੀਤੀ, ਕਹਿੰਦੇ ਜਿਹਦੇ ਕੋਲ ਨਾਮ ਦਾ ਭੋਜਨ ਆ ਗਿਆ ਹੈ, ਹਕੀਕਤ ਇਹ ਵੀ ਉਹ ਦੁਨੀਆਂ ਦੇ ਭੋਜਨ ਦੇ ਸਵਾਦ ਤੋਂ ਵੀ ਉੱਚਾ ਹੈ। ਨਾਮ ਦਾ ਰਸ, ਨਾਮ ਦਾ ਸਵਾਦ ਐਸਾ ਹੈ ਜਿਹਦਾ ਮੁਕਾਬਲਾ ਦੁਨੀਆਂ ਦਾ ਕੋਈ ਰਸ ਨਹੀਂ ਕਰ ਸਕਦਾ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਕਿਹੜਾ ਭੋਜਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਦਰ ਦੀ ਖੁਰਾਕ ਦੱਸੇ। ਹਜ਼ੂਰ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਕਹਿੰਦੇ ਨੇ ਜਦੋਂ ਸੱਚੇ ਵਾਹਿਗੁਰੂ ਤੇਰੇ ਨਾਮ ਤੇ ਭੋਜਨ ਨੂੰ ਛਕਿਆ ਹੈ ਤੇ ਮੇਰਾ ਅੰਦਰ ਜਿਹੜਾ ਤ੍ਰਿਸ਼ਨਾ ਵੱਲੋਂ ਤਮੇ ਵੱਲੋਂ ਲਾਲਚ ਵੱਲੋਂ ਤ੍ਰਿਪਤ ਹੋ ਗਿਆ ਤ੍ਰਿਪਤ ਪਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਪਰ ਇਹ ਭੋਜਨ ਉਦੋਂ ਖਾਧਾ ਗਿਆ ਜਦੋਂ ਰਸਨਾ ਨਾਲ ਮਨ ਨਾਲ ਤਨ ਨਾਲ ਜੁੜ ਕੇ ਮੇਰੇ ਸਾਈਂ ਤੇਰੀ ਯਾਦ ਵਿਚ ਤੇਰਾ ਚਿੰਤਨ ਕੀਤਾ ਗਿਆ। ਸਾਹਿਬ ਕਹਿਣ ਲੱਗੇ ਸਾਡਾ ਭੋਜਨ ਕੀ? ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਕੀਤਾ ਹੈ, ਕਹਿੰਦੇ ਨੇ ਹਰ ਇੱਕ ਮਨੁੱਖ ਦੀ ਜੀਭ ਦਾ ਸਵਾਦ ਵੱਖ ਵੱਖ ਭਾਸਦਾ, ਕੋਈ ਮਿੱਠਾ ਖਾਣਾ ਪਸੰਦ ਕਰਦਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਕੋਈ ਮਨੁੱਖ ਮਿੱਠੇ ਤੋਂ ਨਫ਼ਰਤ ਕਰੇਗਾ, ਉਸ ਨੂੰ ਨਮਕੀਨ ਸਲੂਣਾ ਚੰਗਾ ਲੱਗਦਾ, ਕੋਈ ਖੱਟ ਰਸ ਪਸੰਦ ਕਰਦਾ, ਕੋਈ ਕਈ ਤਰ੍ਹਾਂ ਦੇ ਮਸਾਲੇ ਬਣਾ ਪਾ ਕੇ ਕੋਈ ਭੋਜਨ ਛਕਦਾ। ਤੇ ਸਾਹਿਬ ਕਹਿੰਦੇ ਨੇ ਜਿਨ੍ਹੇ ਆਪਣੀ ਜ਼ਿੰਦਗੀ ਵਿਚ ਪਰਮੇਸ਼ਵਰ ਦੇ ਨਾਮ ਨੂੰ ਭੋਜਨ ਬਣਾ ਲਿਆ ਉਹਨੂੰ ਸਾਰੇ ਰਸ ਜਿਹੜੇ ਨੇ ਮੇਰੇ ਸਾਈਂ ਦੇ ਨਾਮ ਵਿਚੋਂ ਆਉਂਦੇ ਪਏ। ਸ੍ਰੀ ਰਾਗ ਵਿਚ ਹਜ਼ੂਰ ਦਾ ਬਚਨ ਹੈ, ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਜਦਨ ਮੇਰਾ ਮਨ ਜਿਸ ਵਕਤ ਮੇਰਾ ਕਿਰਦਾ ਤੇਰੇ ਨਾਮ ਵਿਚ ਪਤੀਜ ਗਿਆ, ਤੇਰੇ ਨਾਮ ਨੂੰ ਮਨ ਕਰਕੇ ਆਪਣੇ ਅੰਦਰ ਧਾਰਨ ਕਰ ਲੈਣਾ, ਇਹ ਇਸ ਤਰ੍ਹਾਂ ਜਿਵੇਂ ਮੈਂ ਮਿੱਠੇ ਦਾ ਰਸ ਪਿਆ ਮਾਨਣਾ, ਨਾਮ ਨੂੰ ਮੰਨਣਾ ਮਿੱਠੇ ਦਾ ਰਸ ਹੈ, ਤੇਰੇ ਨਾਮ ਨੂੰ ਕੰਨਾਂ ਨਾਲ ਸੁਣਨਾ ਜਿਵੇਂ ਇਹ ਨਮਕੀਨ ਦਾ ਰਸ ਆਉਂਦਾ ਪਿਆ। ਤੇ ਸਾਹਿਬ ਕਹਿੰਦੇ ਨੇ ਆਪਣੀ ਰਸਨਾ ਤੋਂ ਬੋਲਣਾ, ਇਹ ਇਸ ਤਰ੍ਹਾਂ ਜਿਵੇਂ ਖੱਟ ਰਸ ਹੋਵੇ। ਤੇ ਸਤਿਗੁਰੂ ਕਹਿੰਦੇ ਨੇ ਜਦੋਂ ਤੇਰੀ ਯਾਦ ਵਿਚ ਭਿੱਜ ਕੇ ਕੀਰਤਨ ਕਰਨਾ ਵਾ ਤੇ ਉਦੋਂ ਮਨ ਨੂੰ ਇਹ ਮਸਾਲੇ ਲਾ ਕੇ ਭੋਜਨ ਤਿਆਰ ਹੁੰਦਾ, ਤੇ ਜਿਸ ਦਿਨ ਇਸ ਗਿਰਦੇ ਵਿਚ ਤੇਰੇ ਲਈ ਪ੍ਰੇਮ ਪੈਦਾ ਹੋ ਜਾਏ ਹੇ ਮੇਰੇ ਮਾਲਕ ਜੀ, ਉਹ ਪ੍ਰੇਮ ਹੀ 36 ਪ੍ਰਕਾਰ ਦਾ ਭੋਜਨ ਬਣ ਜਾਂਦਾ। ਭੁਗਤ ਗਿਆਨ ਚੂਰਮਾ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਦਾ ਨਾਮ ਉਹਦਾ ਗਿਆਨ ਹੀ। ਹਜ਼ੂਰ ਦੇ ਬਚਨ ਪੜ੍ਹਨੇ ਆ, ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਤੇਰੇ ਨਾਮ ਨੂੰ ਮੰਨਣਾ ਇਹ ਮਿੱਠੇ ਦਾ ਰਸ ਹੈ, ਮੇਰੇ ਮਾਲਕ ਤੇਰੇ ਨਾਮ ਨੂੰ ਸੁਣਨਾ ਇਹ ਮਨ ਨੂੰ ਸਲੂਣੇ ਦਾ ਰਸ ਹੈ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁੱਖ ਬੋਲਣਾ ਆਪਣੀ ਜ਼ਬਾਨ ਤੋਂ ਨਾਮ ਨੂੰ ਬੋਲਣਾ, ਇਹ ਇਸ ਤਰ੍ਹਾਂ ਜਿਵੇਂ ਖੱਟ ਤੁਰਸੀ ਤੁਸ਼ੈਲੇ ਰਸ ਹੋਣ, ਖੱਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀਏ। ਇੱਥੇ ਮਾਰਨ ਦਾ ਅਰਥ ਮਸਾਲਾ ਹੈ, ਨਾਦ ਕੀਏ ਦਰ ਤੇ ਜਦੋਂ ਤੇਰਾ ਕੀਰਤਨ ਕਰਨਾ ਤੇਰੀ ਸਿਫਤ ਵਿਚ ਭਿੱਜ ਕੇ ਤੇਰੇ ਗੀਤ ਗਾਉਣੇ, ਇਹ ਮਨ ਨੂੰ ਭੋਜਨ ਵਿਚ ਜਿਵੇਂ ਮਸਾਲਾ ਪਿਆ ਪੈਂਦਾ। ਤੇ ਬਚਨ ਗੁਰੂ ਨਾਨਕ ਸਾਹਿਬ ਦਾ, ਸਭ ਰਸ ਮਿੱਠੇ ਮੰਨਿਆ ਸੁਣੀਏ ਸਾਹ ਲੋੜੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਉ ਏਕ, ਉਸ ਵਕਤ 36 ਪ੍ਰਕਾਰ ਦੇ ਭੋਜਨ ਬਣ ਗਏ ਜਦੋਂ ਤੇਰੇ ਇੱਕ ਨਾਮ ਨਾਲ ਪ੍ਰੇਮ ਬਣ ਗਿਆ। 36 ਅੰਮ੍ਰਿਤ ਭਾਉ ਏਕ, ਜਾ ਕੋ ਨਦਰ ਕਰੇ ਜਿਹਦੇ ਤੇ ਤੂੰ ਕਿਰਪਾ ਕਰਦਾ ਮੇਰੇ ਮਾਲਕ, ਉਹ ਇਸ ਭੋਜਨ ਨੂੰ ਛਕ ਲੈਂਦੇ ਨੇ। ਸਾਹਿਬ ਧੰਨ ਗੁਰੂ ਅਮਰਦਾਸ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ। ਅੱਜ ਹਜ਼ੂਰ ਕਹਿ ਰਹੇ ਨੇ ਜੋਗੀ ਤੂੰ ਚੂਰਮਾ ਖਾਂਦਾ ਪਰ ਤੇਰਾ ਅੰਦਰ ਕਦੀ ਤ੍ਰਿਪਤ ਨਹੀਂ ਹੋਇਆ, ਆ ਮੈਂ ਤੈਨੂੰ ਉਹ ਭੋਜਨ ਛਕਣ ਦੀ ਜਾਚ ਦੱਸਾਂ ਜਿਹੜਾ ਭੋਜਨ ਛਕਣ ਦੇ ਨਾਲ ਅੰਦਰ ਦੀ ਤ੍ਰਿਪਤੀ ਹੋ ਜਾਂਦੀ ਹੈ। ਸਾਹਿਬ ਗੁਰੂ ਅਮਰਦਾਸ ਜੀ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ ਤੇ ਪੜ੍ਹਦੇ ਵੀ ਰੋਜ਼ ਹਾਂ। ਜਦੋਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨੇ ਆ ਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਆਪਾਂ ਰੋਜ਼ ਆਪਣੀ ਰਸਨਾ ਤੋਂ ਉਚਾਰਨੇ ਆ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਹੇ ਮੇਰੇ ਮਾਲਕ ਜੀ ਜਿੰਨੀ ਦੇਰ ਤੱਕ ਦੁਨੀਆਂ ਦੇ ਪਦਾਰਥ ਆਧਾਰ ਬਣਾਏ ਤੇ ਅੰਦਰ ਦੀ ਭੁੱਖ ਮਰੀ ਨਾ, ਇਹ ਤ੍ਰਿਪਤੀ ਨਾ ਹੋਈ, ਤਵੇਂ ਨਾਲ ਇਹ ਅੰਦਰ ਹੋਰ ਭਟਕਦਾ ਰਿਹਾ, ਪਰ ਜਿੱਦਣ ਸਾਈਂ ਤੇਰੇ ਨਾਮ ਨੂੰ ਆਧਾਰ ਬਣਾ ਲਿਆ, ਤੇਰੇ ਨਾਮ ਦਾ ਭੋਜਨ ਛਕ ਲਿਆ, ਉਦਨ ਮਨ ਦੀ ਤ੍ਰਿਪਤੀ ਹੋ ਗਈ। ਤੇ ਪੁੱਛਿਆ ਇਹ ਨਾਮ ਦਾ ਭੋਜਨ ਮਿਲਿਆ ਕਿੱਥੋਂ? ਤੇ ਸਾਹਿਬ ਗੁਰੂ ਅਮਰਦਾਸ ਜੀ ਕਹਿਣ ਲੱਗੇ ਆਪਣੇ ਸਤ ਗੁਰੂ ਤੋਂ ਕੁਰਬਾਨ ਜਾਣਾ ਜਿਨ੍ਹੇ ਬਖਸ਼ਿਸ਼ ਕਰਕੇ ਮੈਨੂੰ ਅੰਦਰ ਨਾਮ ਦਾ ਭੋਜਨ ਬਖਸ਼ ਦਿੱਤਾ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਤਰ੍ਹਾਂ ਦੀ ਭੁੱਖ ਦੂਰ ਕਰ ਦਿੱਤੀ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਇਸ ਭੋਜਨ ਨੇ ਕਿਰਪਾ ਕੀਤੀ ਜਿੱਦਣ ਸੱਚਾ ਨਾਮ ਆਧਾਰ ਬਣ ਗਿਆ ਤੇ ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਇੱਕ ਤਾਂ ਸਾਰੀਆਂ ਭੁੱਖਾਂ ਚਲੀਆਂ ਗਈਆਂ ਤੇ ਦੂਸਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ, ਹਿਰਦੇ ਨੂੰ ਸ਼ਾਂਤੀ ਮਿਲ ਗਈ, ਅੰਦਰ ਨੂੰ ਸੁਖ ਮਿਲ ਗਿਆ। ਕਹਿਣ ਲੱਗੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਪਰ ਮਹਾਰਾਜ ਇਹ ਭੋਜਨ ਮਿਲਦਾ ਕਿੱਥੋਂ ਏ? ਕਹਿਣ ਲੱਗੇ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਜੇ ਨਾਮ ਨੂੰ ਆਧਾਰ ਬਣਾਉਣਾ ਹੈ ਫਿਰ ਰੱਬ ਦੇ ਪਿਆਰੇ ਸੰਤ ਜਣੋ, ਸ਼ਬਦ ਨੂੰ ਪਿਆਰ ਕਰੋ। ਸ਼ਬਦ ਨੂੰ ਪਿਆਰ ਕਰਨ ਵਾਲੇ ਦਾ ਆਧਾਰ ਹੀ ਕੇਵਲ ਨਾਮ ਬਣ ਸਕਦਾ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਭੁਗਤ ਗਿਆਨ, ਸੱਚਾ ਨਾਮ ਹੀ ਮੇਰਾ ਆਧਾਰ ਹੈ। ਹਜ਼ੂਰ ਨੇ ਇੱਕ ਕਿਰਪਾ ਕਰਕੇ ਹੋਰ ਬਚਨ ਕੀਤਾ, ਅਸੀਂ ਰੋਜ਼ ਪੜ੍ਹਦੇ ਹਾਂ ਗੁਰਮੁਖੋ, ਪਰ ਕੁਝ ਗੱਲਾਂ ਐਸੀਆਂ ਨੇ ਜਿਵੇਂ ਹੁਣ ਵਿਆਖਿਆ ਕਰ ਦਿਆਂਗੇ ਸ਼ਬਦਾਂ ਦੀ, ਅੱਖਰੀ ਅਰਥ ਕਰਕੇ ਚਲੇ ਜਾਣਾ। ਇੱਕ ਹੁੰਦਾ ਕਿ ਜ਼ਿੰਦਗੀ ਵਿੱਚ ਕਿਤੇ ਉਹਨੂੰ ਢਾਲ ਕੇ ਦੇਖ ਲੈਣਾ। ਭਾਈ ਸਾਹਿਬ ਭਾਈ ਗੁਰਦਾਸ ਨੇ, ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕਹੇ ਨੇ। ਕਹਿੰਦੇ ਨੇ ਗੁਰਮੁਖਾ, ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਇਹ ਵਾਕਈ ਪ੍ਰੈਕਟੀਕਲ ਤੌਰ ਤੇ ਵਾਪਰ ਜਾਏ, ਹਕੀਕਤ ਹੀ ਸਾਹਿਬ ਕਹਿੰਦੇ ਨੇ ਉਹਦੀਆਂ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾ ਬਣ ਜਾਂਦਾ। ਸਤਿਗੁਰੂ ਨੇ ਕਿਰਪਾ ਕਰ ਬਾਣੀ ਵਿੱਚ ਬਚਨ ਕਹੇ ਨੇ, ਆਖਦੇ ਨੇ ਕਿ ਕਿਸੇ ਦੇ ਤਨ ਨੂੰ ਕੋਈ ਦਰਦ ਹੁੰਦੀ ਹੋਵੇ, ਪੀੜਾ ਹੁੰਦੀ ਹੋਵੇ, ਤੇ ਕੋਈ ਆਰੋਗ ਮਨੁੱਖ ਕੋਲ ਖਲੋਤਾ ਹੋਵੇ, ਤੇ ਜਿਸ ਦੇ ਤਨ ਵਿੱਚ ਪੀੜਾ ਹੈ ਉਹ ਰੋ ਕੇ ਉਹ ਕੁਰਲਾ ਕੇ ਕਹੇ ਕਿ ਮੇਰੇ ਤਨ ਵਿੱਚ ਦਰਦ ਪਿਆ ਹੁੰਦਾ, ਪੀੜ ਹੁੰਦੀ ਏ, ਚੀਸਾਂ ਉੱਠਦੀਆਂ ਨੇ ਦਰਦ ਦੀਆਂ, ਤੇ ਜਿਹੜਾ ਆਰੋਗ ਖਲੋਤਾ ਹੈ ਕਈ ਵਾਰੀ ਉਹ ਮਜ਼ਾਕ ਉਡਾਏਗਾ, ਕਈ ਵਾਰੀ ਉਹ ਮੁਖੌਲ ਕਰੇਗਾ ਕਿ ਚੰਗਾ ਭਲਾ ਤੂੰ ਪਖੰਡ ਪਿਆ ਕਰਨਾ। ਸਾਹਿਬ ਕਹਿੰਦੇ ਨੇ ਹਕੀਕਤ ਇਹ ਵੇ, ਪੀੜ ਦਾ ਨਾਂ ਤਾਂ ਕੋਈ ਰੰਗ ਦੇਖ ਸਕਦਾ ਹੀ, ਪੀੜ ਦਾ ਨਾਂ ਕਿਸੇ ਨੇ ਕੱਦ ਦੇਖਣਾ ਹੀ, ਪੀੜ ਦਾ ਨਾਂ ਕਿਸੇ ਨੇ ਆਕਾਰ ਦੇਖਣਾ ਹੀ। ਪੀੜ ਤਾਂ ਕੇਵਲ ਉਹੀ ਜਾਣ ਸਕਦਾ ਜਿਹਨੂੰ ਹੁੰਦੀ ਹੋਵੇ, ਜਿਸ ਨੂੰ ਦਰਦ ਹੀ ਨਹੀਂ ਉਹਨੂੰ ਦਰਦ ਦੀ ਸਾਰ ਕੀ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਸੋ ਕਤ ਜਾਣੈ ਪੀਰ ਪਰਾਈ, ਉਸ ਨੂੰ ਬਗਾਨੀ ਪੀੜਾ ਦਾ ਕੀ ਪਤਾ, ਤੇ ਜਿਸ ਦੇ ਅੰਦਰ ਇਹ ਅਵਸਥਾ ਵਾਪਰੀ ਹੋਵੇ ਕਿ ਮੇਰਾ ਗਿਆਨ ਹੀ ਭੋਜਨ ਹੈ ਤੇ ਜਾਣਦਾ ਕੇਵਲ ਉਹੀ ਹੈ। ਸਾਹਿਬ ਕਹਿਣ ਲੱਗੇ ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਭੋਜਨ ਛਕ ਲਈ, ਇਸ ਭੋਜਨ ਛਕਣ ਦੇ ਨਾਲ ਤੇਰੀ ਤ੍ਰਿਪਤੀ ਹੋ ਜਾਏਗੀ, ਤੇ ਜਿਹੜਾ ਗਿਆਨ ਦਾ ਭੋਜਨ ਹੈ ਮੇਰੇ ਸਤਿਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬਖਸ਼ੇ। ਬਚਨ ਹੁਣੇ ਰਹਿ ਰਾਜ ਸਾਹਿਬ ਵਿੱਚ ਗੁਰਮੁਖਾਂ ਨੇ ਪੜ੍ਹੇ ਨੇ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਭੁਗਤ ਗਿਆਨ, ਜਿੱਥੇ ਗਿਆਨ ਭੋਜਨ ਬਣ ਜਾਂਦਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ। ਭੁਗਤ ਗਿਆਨ, ਜਿਹੜਾ ਇਸ ਗੁਰੂ ਕੇ ਬਖਸ਼ੇ ਹੋਏ ਭੋਜਨ ਨੂੰ ਛਕ ਲੈ, ਜਿਹੜਾ ਇਸ ਭੋਜਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਲੈ ਜਾਈ, ਨਿਤ ਨਿਤ ਰੱਖ ਉਰਧਾਰੋ। ਤੇ ਜਿੱਦਣ ਨਾਮ ਤੇਰਾ ਭੋਜਨ ਬਣ ਗਿਆ, ਉਦਨ ਫਿਰ ਹਨੇਰੇ ਵਿੱਚ ਟੱਕਰਾ ਨਹੀਂ, ਫਿਰ ਤਮ ਸੰਸਾਰ, ਸੰਸਾਰ ਇੱਕ ਹਨੇਰਾ, ਚਰਨ ਲੱਗ ਤਰੀਐ। ਜਦੋਂ ਸਾਈਂ ਦਾ ਨਾਮ ਭੋਜਨ ਬਣ ਗਿਆ, ਉਹਦੇ ਚਰਨਾਂ ਨਾਲ ਜੁੜ ਕੇ ਸਭ ਕਹਿਣ ਲੱਗੇ ਸਭ ਨਾਨਕ ਬ੍ਰਹਮ ਪਸਾਰੋ, ਫਿਰ ਹਰ ਪਾਸੇ ਮੇਰਾ ਮਾਲਕ ਨਜ਼ਰ ਆਵੇਗਾ। ਉਹ ਭੋਜਨ, ਉਹਦੇ ਸੰਬੰਧੀ ਗੁਰੂ ਅਰਜਨ ਦੇਵ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਸਾਹਿਬ ਗੁਰੂ ਨਾਨਕ ਦੇਵ ਕਿੰਨੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਤੇ ਜਿਹੜਾ ਨਾਮ ਵਿੱਚ ਜੁੜ ਗਿਆ ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਹਜ਼ੂਰ ਕਹਿਣ ਲੱਗੇ ਜੋਗੀਓ, ਇਹ ਚੂਰਮਾ ਖਾ ਕੇ ਨਹੀਂ, ਮੈਂ ਆਪਣੀ ਜ਼ਿੰਦਗੀ ਵਿੱਚ ਭੋਜਨ ਗਿਆਨ ਨੂੰ ਬਣਾਇਆ ਹੈ, ਮੇਰੇ ਮਾਲਕ ਨੇ ਜਿਹੜਾ ਨਾਮ ਦਾ ਗਿਆਨ ਦਾ ਭੋਜਨ ਦੇ ਦਿੱਤਾ, ਇਹਨੇ ਅੰਦਰ ਨੂੰ ਤ੍ਰਿਪਤ ਕੀਤਾ। ਹੁਣ ਇਸ ਪਵਿੱਤਰ ਪੌੜੀ ਦਾ ਇੱਕ ਇੱਕ ਬਚਨ ਲੜੀ ਬਣ ਜਾਏਗੀ। ਪਹਿਲਾਂ ਜੋਗੀ ਚੂਰਮਾ ਤਿਆਰ ਕਰਦੇ ਨੇ ਜਿਹਨੂੰ ਭੁਗਤ ਕਹਿੰਦੇ ਨੇ, ਫਿਰ ਉਹਨਾਂ ਦੇ ਭੰਡਾਰਨ ਵਰਤਾਉਣ ਵਾਲਾ ਭਾਂਡਾ, ਤੇ ਫਿਰ ਸਾਰੇ ਇਕੱਠੇ ਹੁੰਦੇ ਨੇ। ਸਾਹਿਬ ਕਹਿਣ ਲੱਗੇ, ਜੋਗੀ ਤੁਸੀਂ ਤਾਂ ਚੂਰਮਾ ਤਿਆਰ ਕਰਕੇ ਕੇਵਲ ਕੁਝ ਆਪਣੇ ਲੋਕਾਂ ਨੂੰ ਦਿੰਦੇ ਹੋ। ਕਹਿੰਦੇ ਨੇ ਜਿਸ ਨੂੰ ਰੱਬ ਨੇ ਨਾਮ ਦਾ ਭੋਜਨ ਦੇ ਦਿੱਤਾ ਹੋਵੇ ਉਹਦੇ ਕੋਲ ਭੰਡਾਰਨ ਫਿਰ ਕੋਈ ਆਮ ਭਾਂਡਾ ਨਹੀਂ, ਉਹਦੇ ਕੋਲ ਵਰਤਾਉਣ ਵਾਲਾ ਭਾਂਡਾ ਫਿਰ ਦਇਆ ਬਣ ਜਾਂਦਾ। ਉਹ ਦਇਆ ਦੇ ਨਾਲ ਲੋਕਾਂ ਨੂੰ ਭੋਜਨ ਵੰਡਦਾ। ਹੁਣ ਇਹਦੇ ਅਰਥ ਸਮਝੀਏ। ਸਾਹਿਬ ਕਹਿ ਰਹੇ ਨੇ ਭੁਗਤ ਗਿਆਨ, ਦਇਆ ਭੰਡਾਰਨ, ਦਇਆ ਦੇ ਨਾਲ ਇਸ ਭੋਜਨ ਨੂੰ ਹਜ਼ੂਰ ਕਹਿੰਦੇ ਨੇ ਮੈਂ ਅੱਗੇ ਪਿਆ ਵੰਡਣਾ ਵਾ। ਹੁਣ ਇੱਕ ਹੁੰਦਾ ਕਿ ਮੈਂ ਪੇਟ ਭਰ ਕੇ ਤ੍ਰਿਪਤ ਹੋ ਕੇ ਸੌ ਜਾ, ਮੇਰੇ ਸਕੇ ਭਰਾ ਨੂੰ ਭਾਵੇਂ ਰੋਟੀ ਰੱਜ ਕੇ ਮਿਲੇ ਜਾਂ ਨਾ ਮਿਲੇ, ਇਹ ਨਿਰਦੈਤਾ ਹੋ ਸਕਦੀ ਏ। ਸਾਹਿਬ ਕਹਿੰਦੇ ਨੇ ਹੇ ਜੋਗੀ, ਜੇ ਰੱਬ ਨੇ ਗਿਆਨ ਦੇ ਦਿੱਤਾ ਹੋਵੇ ਫਿਰ ਹਿਰਦੇ ਵਿਚ ਜੀਵਾਂ ਤੇ ਦਇਆ ਕਰਕੇ ਉਹ ਗਿਆਨ ਲੋਕਾਂ ਤੱਕ ਵੰਡੀ, ਤੂੰ ਚੂਰਮਾ ਕੇਵਲ ਆਪਣੇ ਨਾਥਾਂ ਨੂੰ ਵੰਡਣਾ। ਕਹਿੰਦੇ ਨੇ ਜਿਹੜਾ ਗਿਆਨ ਮੈਨੂੰ ਰੱਬ ਨੇ ਦਿੱਤਾ ਮੈਂ ਦਇਆ ਦਾ ਭਾਂਡਾ ਲੈ ਕੇ ਦੁਨੀਆਂ ਤੇ ਤਰਸ ਖਾ ਹਰ ਇੱਕ ਦੀ ਝੋਲੀ ਵਿਚ ਇਸ ਗਿਆਨ ਦਾ ਭੋਜਨ ਜ਼ਰੂਰ ਪਾਵਾਂਗਾ, ਦਇਆ ਭੰਡਾਰਨ। ਤੇ ਦੇਖੋ ਜਦੋਂ ਹਿਰਦਾ ਭੋਜਨ ਨਾਮ ਦਾ ਛਕਦਾ ਫਿਰ ਦਿਆਲੂ ਕਿਵੇਂ ਬਣ ਜਾਂਦਾ। ਭਾਈ ਸਾਹਿਬ, ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਗੁਰੂ ਨਾਨਕ ਸਾਹਿਬ ਸਾਰੀ ਧਰਤੀ ਈਰਖਾ ਨਿੰਦਿਆ ਚੁਗਲੀ ਦਵੈਸ਼ ਦੀ ਅੱਗ ਵਿਚ ਬਲਦੀ ਪਈ ਸੀ, ਪਰ ਜਦੋਂ ਤੁਸੀਂ ਸਾਈਂ ਦੇ ਧਿਆਨ ਵੀ ਜੁੜੇ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ। ਮੋਦੀ ਦੀ ਕਾਰ ਤੈ ਕਰਦੇ ਹੋ, ਪੁੱਤਰ ਘਰ ਨੇ, ਰੁਤਬਾ ਚੰਗਾ ਹੈ, ਪਰ ਭਾਈ ਸਾਹਿਬ ਕਹਿੰਦੇ ਨੇ ਇੰਨੀ ਦਇਆ ਆਪਣੇ ਕੋਲ ਗਿਆਨ ਹੈ। ਜਦੋਂ ਭਾਈ ਸਾਹਿਬ ਦੀ ਇਹ ਪੌੜੀ ਪੜ੍ਹਦੇ ਆ ਨਾ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆਈ। ਫਿਰ ਕਹਿੰਦੇ ਨੇ ਬਾਬਾ ਪਹਿਲਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ। ਇੰਨਾ ਕੁਝ ਗੁਰੂ ਨਾਨਕ ਸਾਹਿਬ ਕੋਲ ਹੈ, ਨੌਨਿਤ ਨਾਮ ਗਰੀਬੀ, ਨਿਮਰਤਾ ਨਾਮ ਤੇ ਭੰਡਾਰੇ ਭਰੇ ਪਏ ਨੇ, ਪਰ ਕੇਵਲ ਆਪਣੇ ਪਰਿਵਾਰ ਤੱਕ ਸੀਮਤ ਨਹੀਂ। ਹੁਣ ਦੇਖੋ ਦਇਆ ਭੰਡਾਰਨ ਕਿਵੇਂ ਬਣਦੀ ਏ। ਫਿਰ ਕਹਿੰਦੇ ਨੇ ਭਾਈ ਸਾਹਿਬ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ਼ਾਈ। ਗਿਆਨ ਕੋਲ ਹੈ, ਨਿਮਰਤਾ ਕੋਲ ਏ, ਨਾਮ ਕੋਲ ਏ, ਬਾਬਾ ਪਹਿੰਦਾ ਸੱਚਖੰਡ ਨੌਨਿਤ ਨਾਮ ਗਰੀਬੀ ਪਾਈ। ਫਿਰ ਕਹਿਣ ਲੱਗੇ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ਼ਾਈ। ਕੀ ਦੇਖਦੇ ਨੇ ਬਾਜੋ ਗੁਰੂ ਗੁਬਾਰ ਹੈ, ਹੈ ਕਰਦੀ ਸੁਣੀ ਲੁਕਾਈ। ਤੇ ਜਦੋਂ ਦੁਨੀਆ ਵਕਾਰਾਂ ਵਿਚ ਇਕ ਦੂਜੇ ਨਾਲ ਖਿੰਦੇ ਪਏ ਨੇ, ਹਾਏ ਹਾਏ ਦੀ ਆਵਾਜ਼ ਆਉਂਦੀ ਏ, ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਤੇ ਦੁਨੀਆਂ ਤੇ ਦਇਆ ਖਾ ਕੇ ਚੜਿਆ ਸੋਧਣ ਤਰਤ ਲੁਕਾਈ। ਦਇਆ ਭੰਡਾਰਨ ਵੰਡਣ ਵਾਸਤੇ ਤੁਰੇ ਨੇ। ਕਦੀ ਦੇਖੋ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਦਿਆਂ, ਹਕੀਕਤ ਇਹ ਵੇ ਜਦੋਂ ਕੋਈ ਨਾਮ ਦੇ ਭੋਜਨ ਨੂੰ ਛਕ ਲੈਂਦਾ ਹੈ ਫਿਰ ਉਹਦਾ ਹਿਰਦਾ ਦਇਆ ਵਿਚ ਭਰ ਜਾਂਦਾ ਕਿ ਮੇਰੇ ਮਾਲਕ ਇਹ ਨਾਮ ਦਾ ਭੋਜਨ ਕੋਈ ਹੋਰ ਵੀ ਛਕ ਸਕੇ। ਇਹ ਨਹੀਂ ਕਿ ਦੀਵਾ ਬਾਲ ਕੇ ਕੇਵਲ ਆਪਣੇ ਘਰ ਦੇ ਪੜੋਪੇ ਤੱਕ ਸੀਮਤ ਰੱਖਦਾ, ਉਹ ਆਪਣੇ ਅੰਦਰ ਦੇ ਬਲੇ ਦੀਵੇ ਦੀ ਰੋਸ਼ਨੀ ਲੋਕਾਂ ਤੱਕ ਪਹੁੰਚਾਣੀ ਚਾਹੁੰਦਾ। ਸਤਿਗੁਰੂ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਅਸਲ ਵਿਚ ਰੱਬ ਦੀ ਭਗਤੀ ਵਿਚ ਗੁੜੁੰਦ ਹੋਏ ਭਗਤ ਜਨ, ਉਹਨਾਂ ਦਾ ਸੰਸਾਰ ਤੇ ਆਉਣ ਦਾ ਮਕਸਦ ਵੀ ਇਹ ਵੇ ਕਿ ਜੇ ਆਪ ਨਾਮ ਦਾ ਭੋਜਨ ਛਕਿਆ ਤੇ ਦੁਨੀਆਂ ਤੇ ਤਰਸ ਖਾ ਕੇ ਟੁੱਟਿਆ ਹੋਇਆਂ ਦੀ ਝੋਲੀ ਵਿਚ ਵੀ ਇਹ ਦਾਤ ਪਾ ਦੇਣੀ। ਸਤਿਗੁਰੂ ਕੇ ਬਚਨ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ ਤੇ ਕੀ ਦਇਆ ਕਰਦੇ ਨੇ। ਕਹਿਣ ਲੱਗੇ ਜੀ ਦਾਨ ਦੇ ਭਗਤੀ ਲਾਇਨ, ਹਰਸ਼ਿਓ ਲੈਣ ਮਿਲਾਏ। ਉਹ ਜੀਵਾਂ ਤੇ ਦਇਆ ਕਰਕੇ ਭਗਤੀ ਵੀ ਜੋੜ ਕੇ ਉਹਨਾਂ ਨੂੰ ਸਾਈਂ ਦੀ ਯਾਦ ਵਿਚ ਓਤ ਪੋਤ ਕਰ ਦਿੰਦੇ ਨੇ। ਸਤਿਗੁਰੂ ਕੀ ਬਾਣੀ ਵਿਚ ਇਕ ਹੋਰ ਪ੍ਰਮਾਣ ਕਿ ਜਿਸ ਨੇ ਨਾਮ ਜਪ ਲਿਆ, ਨਾਮ ਦਾ ਭੋਜਨ ਛਕਿਆ, ਉਹ ਦਇਆ ਨੂੰ ਧਾਰਨ ਕਰਕੇ ਵਰਤਾਨ ਤੁਰਿਆ। ਸਾਹਿਬ ਕਹਿ ਰਹੇ ਨੇ ਭੁਗਤ ਗਿਆਨ, ਦਇਆ ਭੰਡਾਰਨ, ਹਜ਼ੂਰ ਦੇ ਬਚਨ ਪੜ੍ਹਦੇ ਆ, ਜਿਹੜਾ ਨਾਮ ਦਾ ਭੋਜਨ ਚੱਖ ਲੈਂਦਾ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਰਿਤਾ ਭਗਵੰਤ।
ਹੁਣ ਇਨ੍ਹਾਂ ਨਾਥਾਂ ਦੀ ਤਰ੍ਹਾਂ ਨਹੀਂ ਕਿ ਜੀਵਨ ਮੁਕਤ ਹੋ ਗਿਆ, ਪਰਬਤਾਂ ਦੀਆਂ ਗੁਫਾਵਾਂ ਵਿਚ ਬਹਿ ਗਏ, ਕੋਈ ਫਕੀਰ ਚਲੀਆ ਕੱਟਦਾ ਪਿਆ ਕਿਤੇ ਪਹਾੜ ਦੀ ਗਾਰ ਵਿਚ ਬੈਠ ਕੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋਤ ਦਾ ਪ੍ਰਮਾਣ, ਕਹਿਣ ਲੱਗੇ ਜਿਸ ਅੰਦਰ ਨਾਮ ਵਸ ਗਿਆ ਉਹਦੇ ਤੇ ਕੋਈ ਬੰਧਨ ਨਹੀਂ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਫਿਰ ਸਾਹਿਬ ਕਹਿਣ ਲੱਗੇ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਣ ਕਾ ਇਹ ਹੈ ਸੁਭਾਉ ਦਇਆ ਭੰਡਾਰਨ। ਉਹਦੇ ਆਉਣ ਦਾ ਮਕਸਦ ਹੀ ਇਹ ਵੇ ਕਿ ਜਿਹੜੇ ਨਾਮ ਤੋਂ ਹੀਣੇ ਹਿਰਦੇ ਨੇ ਮੇਰੇ ਮਾਲਕਾ ਉਹ ਨਾਮ ਨਾਲ ਭਰੇ ਜਾਣ। ਸਾਹਿਬ ਕਹਿਣ ਲੱਗੇ ਜਨ ਆਵਣ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਸਾਹਿਬ ਕਹਿਣ ਲੱਗੇ ਇਹੋ ਜੇ ਦਿਆਲੂ ਨੂੰ ਨਾਨਕ ਤਿਸ ਜਨ ਕੋ ਸਦਾ ਨਮਸਕਾਰ, ਉਹਨੂੰ ਨਮਸਕਾਰ ਜਿਹਦਾ ਕਿਰਦਾ ਇਹਨਾਂ ਰੱਬ ਨੇ ਦਇਆ ਨਾਲ ਭਰਿਆ ਪਿਆ। ਦੇਖੋ ਗੁਰੂ ਇਤਿਹਾਸ ਵਿੱਚੋਂ ਅਸੀਂ ਇਤਿਹਾਸ ਨੂੰ ਅੱਖਾਂ ਤੋਂ ਦੂਰ ਨਹੀਂ ਕਰ ਸਕਦੇ, ਪਰ ਸ਼ਰਤ ਇੱਕ ਕਿ ਗੁਰਮਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਸ਼ੇ ਮੁਤਾਬਕ ਹੋਵੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਪੁਰਾਤਨ ਜਨਮ ਸਾਖੀ, ਜਿਸ ਨੂੰ ਵਲੈਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ, ਇੱਕ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ, ਇੱਕ ਗਰੀਬ ਜਿਹਦਾ ਤਨ ਸਿਰ ਤੋਂ ਪੈਰਾਂ ਤੱਕ ਰੋਗੀ ਸੀ, ਦਇਆ ਭੰਡਾਰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗਿਆਨ ਦਾ ਭੋਜਨ ਲੈ ਕੇ ਤੁਰਿਆ ਤੇ ਦਇਆ ਨੂੰ ਵਰਤਾਉਣ ਵਾਸਤੇ ਇੱਕ ਬਰਤਨ ਬਣਾ ਕੇ ਤੁਰਿਆ। ਜਿਸ ਨੇ ਇਸ ਭੋਜਨ ਨੂੰ ਵਰਤਾਉਣਾ ਉਹ ਮਨੁੱਖ ਜਿਹੜਾ ਸਿਰ ਤੋਂ ਪੈਰਾਂ ਤੱਕ ਜਿਹਦਾ ਤਨ ਰੋਗੀ ਹੈ, ਜਿਹਦੇ ਸਰੀਰ ਨੂੰ ਆਪਣੇ ਪਰਿਵਾਰ ਦੇ ਲੋਕ ਵੀ ਦੇਖਣਾ ਨਹੀਂ ਚਾਹੁੰਦੇ, ਤੇ ਦੀਪਾਲਪੁਰ ਦਾ ਰਹਿਣ ਵਾਲਾ ਪਿੰਡ ਤੋਂ ਬਾਹਰ ਇਹਨੂੰ ਝੁੱਗੀ ਵਿਚ ਘਰ ਦੇ ਲੋਕਾਂ ਨੇ ਬੰਦ ਕੀਤਾ ਹੋਇਆ, ਗਲੇ ਇਹਦੇ ਵਿਚ ਮਿੱਟੀ ਦਾ ਭਾਂਡਾ ਪਾਇਆ, ਲੰਘਦੇ ਆਉਂਦੇ ਕੋਈ ਰੋਟੀ ਦਾ ਟੁਕੜਾ ਭਾਂਡੇ ਵੀ ਸੱਟ ਜਾਂਦੇ ਨੇ, ਇਹਦੇ ਤਨ ਨੂੰ ਹੱਥ ਲਾਉਣ ਤੋਂ ਸਪਰਸ਼ ਕਰਨ ਤੋਂ ਵੀ ਸੰਕੋਚ ਕਰਦੇ। ਅੱਜ ਗੁਰੂ ਨਾਨਕ ਸਾਹਿਬ ਗਏ ਦਇਆ ਭੰਡਾਰਨ, ਦਇਆ ਨਾਲ ਕਿਸੇ ਤੇ ਤਰੁੱਟ ਕੇ ਝੋਲੀ ਭਰਨ ਗਏ, ਉਸ ਫਕੀਰ ਨੂੰ ਆਵਾਜ਼ ਦਿੱਤੀ, ਉਸ ਰੋਗੀ ਨੂੰ ਆਵਾਜ਼ ਦਿੱਤੀ ਕਿ ਇੱਕ ਰਾਤ ਤੇਰੀ ਕੁੱਲੀ ਵਿਚ ਰਹਿਣਾ, ਤੇ ਅੱਗੋ ਉੱਤਰ ਆਇਆ ਸੀ ਹੇ ਫਕੀਰ ਬਾਬਾ, ਮੇਰੇ ਤੋਂ ਤਾਂ ਆਪਣੇ ਪਰਿਵਾਰ ਦੇ ਲੋਕ ਵੀ ਨਫ਼ਰਤ ਕਰਕੇ ਦੂਰ ਚਲੇ ਗਏ, ਮੇਰੇ ਤੋਂ ਜਾਨਵਰ ਵੀ ਕੰਨੀ ਕਤਰਾ ਕੇ ਦੂਰ ਲੱਗਦੇ ਨੇ, ਇੰਨਾ ਤਨ ਰੋਗੀ ਹੋ ਚੁੱਕਾ, ਜੀ ਸਦਕੇ ਮੇਰੇ ਘਰ ਵਿਚ ਰਹੋ, ਪਰ ਜਦੋਂ ਮੇਰੇ ਸਰੀਰ ਨੂੰ ਤੱਕੇਗਾ ਤੂੰ ਵੀ ਮੇਰੇ ਕੋਲ ਰਹਿਣਾ ਪਸੰਦ ਨਹੀਂ ਕਰਨਾ। ਹੁਣ ਦਇਆ ਭੰਡਾਰਨ ਕਿਸੇ ਦੇ ਕਿਰਦੇ ਨੂੰ ਭਰਨਾ ਮੇਰੇ ਬਾਬੇ ਨੇ, ਉਹਨੇ ਕਿਵਾੜ ਖੋਲਿਆ, ਕੀ ਤੱਕਦੇ ਨੇ, ਸਿਰ ਤੋਂ ਪੈਰਾਂ ਤੱਕ ਤਨ ਕੋੜ ਨੇ ਖਾਧਾ ਪਿਆ, ਜਿਸਮ ਦੇ ਵਿੱਚੋਂ ਬਦਬੋ ਪਈ ਆਉਂਦੀ ਏ, ਤੇ ਜਦੋਂ ਗੁਰੂ ਨਾਨਕ ਸਾਹਿਬ ਕੋਲ ਬੈਠੇ, ਪਤਾ ਨੀ ਗੁਰੂ ਨਾਨਕ ਸਾਹਿਬ ਤੇਰੇ ਵਰਗਾ ਦਿਆਲੂ ਹਿਰਦਾ, ਤੇਰੇ ਵਰਗਾ ਪਰਉਪਕਾਰੀ ਹਿਰਦਾ, ਇਹੀ ਗੱਲ ਤਾਂ ਇੱਕ ਅਦੀਬ ਨੇ ਕਹੀ ਏ। ਉਹ ਕਹਿੰਦਾ ਹੇ ਬਾਬਾ, ਕਈ ਵਾਰੀ ਚਿੱਤ ਕਰਦਾ ਤੈਨੂੰ ਤੁਲਨਾ ਦਿਆ, ਤੂੰ ਮੱਖਣ ਦੀ ਤਰ੍ਹਾਂ ਮੁਲਾਇਮ ਕੋਮਲ ਹੈ, ਥੋੜਾ ਜਿਹਾ ਛੇਕ ਲੱਗੇ ਤੇਰਾ ਅੰਦਰ ਪਿਘਲ ਜਾਂਦਾ। ਫਿਰ ਕਹਿੰਦਾ ਨਹੀਂ, ਮੱਖਣ ਤੇਰੇ ਵਿਚ ਇੱਕ ਕਮਜ਼ੋਰੀ ਏ, ਤੂੰ ਉਦੋਂ ਪਿਘਲਣਾ ਜਦੋਂ ਤੈਨੂੰ ਛੇਕ ਲੱਗਦਾ, ਪਰ ਬਾਬਾ ਤੇਰਾ ਹਿਰਦਾ ਉਦੋਂ ਪਿਘਲ ਜਾਂਦਾ ਜਦੋਂ ਕਿਸੇ ਦੂਜੇ ਨੂੰ ਛੇਕ ਲੱਗਦਾ। ਕਦੀ ਤੱਕੋ ਹਿਰਦੇ ਵਿਚ ਦਇਆ ਦੀ ਭਾਵਨਾ ਕੀ। ਕੋਲ ਬੈਠਾ ਮੇਰੇ ਸਾਹਿਬ ਦੇ ਚਰਨਾਂ ਦੇ, ਰੋ ਪਿਆ ਭੁੱਬਾ ਮਾਰ ਕੇ, ਤੇ ਸਾਹਿਬ ਨੇ ਉਥੇ ਬਚਨ ਕਹਿ ਮਰਦਾਨਿਆ, ਰਬਾਬ ਛੇੜ ਕਾਈ ਸ਼ਿਫਤ ਕਰੀਏ ਖੁਦਾ ਦੇ ਦੀਦਾਰ ਦੀ। ਜਦੋਂ ਉਹ ਰੋਂਦਾ ਬਾਬਾ ਮੇਰਾ ਤਨ ਰੋਗੀ ਏ, ਸਾਹਿਬ ਕਹਿਣ ਲੱਗੇ ਧਿਆਨ ਨਾਲ ਬਚਨ ਸੁਣ, ਕਿਉਂ ਤੂੰ ਵਿਲਕਣਾ, ਕੇਵਲ ਤਨ ਨਹੀਂ ਸੱਚ ਜਾਣੀ ਤੇਰਾ ਅੰਦਰ ਵੀ ਕੋੜ ਦੀ ਤਰ੍ਹਾਂ ਵਿਲਕਦਾ ਪਿਆ। ਉਥੇ ਕਹਿੰਦੇ ਮੇਰੇ ਸਾਹਿਬ ਨੇ ਫਿਰ ਬਚਨ ਉਚਾਰੇ, ਤੇ ਕਦੀ ਦੇਖੋ ਕੈਸਾ ਦਇਆ ਭਰਿਆ ਉਪਦੇਸ਼ ਏ। ਪਹਿਲਾਂ ਸਿਆਣੇ ਉਸਤਾਦ ਦੀ ਤਰ੍ਹਾਂ ਰੋਗ ਦਾ ਕਾਰਨ ਵੀ ਦੱਸਿਆ, ਪਰਤ ਕੇ ਸਾਹਿਬ ਕਹਿੰਦੇ ਨੇ ਘਬਰਾ ਨਾ, ਮੇਰਾ ਸਾਈਂ ਦਿਆਲੂ ਆ, ਜੇ ਡੁੱਬ ਗਿਆ ਏ ਤੇ ਅੱਜ ਵੀ ਉਹਦੇ ਚਰਨਾਂ ਨਾਲ ਜੁੜ ਜਾ, ਮੇਰਾ ਮਾਲਕ ਤੈਨੂੰ ਬਖਸ਼ ਦਏਗਾ। ਸਾਹਿਬ ਨੇ ਉੱਤੇ ਬਚਨ ਕਹਿ, ਜੀਓ ਤਪਤ ਹੈ ਬਾਰੋ ਬਾਰ, ਧਨਾਸਰੀ ਮਹੱਲਾ ਪਹਿਲਾਂ। ਸਤਿਗੁਰੂ ਦਇਆ ਨੂੰ ਭੰਡਾਰਨ ਬਣਾ ਕੇ ਤੁਰੇ ਨੇ, जे ज्ञान दिता है अपने घर तक सीमित नहीं। कह लगे सजना जिंद तपदी है बार बार दर ते परत परत के ते क्यों तपदी है, जियो तपता है बारो बार तप तप खपै बहुत बेकार, जय तन बाणी विसर जाए इस करके क्योंकि ज्यो पक्का रोगी विरलाए। जदो हिरदे विचो बाणी विसर जाए ना ते सजना उदो केवल कल्पना पले पैंदी है ते सच जाणियो गुरमुखो। अज आपां देखने आ कि हर पासे अशांति मन जड़े ने तपे पै सड़े पै दिन रात विलकदे ने ते साहब कहिंदे ने जे इहनू ठंडिया करनी ना ते फिर शब्द दी टेक लै लई बाणी ही तेरे अंदर नू ठंड दे सकदी है होर कोई नहीं। आ गुरु अमरदास दे बचन पढ़ने आ, अमृत बाणी हर हर तेरी सुन सुन होवे परम गत मेरी, जलन बुझी शीतल होए मनवा सतगुरु का दर्शन पाए जियो। जे ठंड लैनी आ ते साहब कहिंदे ने इक काम करी ना शीतलंग चंदर देवै ना शीतलंग बावन चंदनै ना शीतलंग शीत रुतेन नी नानक शीतलंग साध सवचनै। तेरे अंदर नू शीतलता ना चंदन ने देनी है ना चंद्रमा दी चाननी ने देनी है ते ना किते ठंडी रुत ने दे देनी है, अंदर ने शीतल उदन होना है जिदन किते साईं दे जुड़िया होया दी संगत कर लवेगा। साहब जेड़ी अर्ज मैं कर रहा कह लगे जय तन बाणी विसर जाए जो पक्का रोगी मिल लाए। अंदर कल्पदा है ते जदों फिर बंदे दा अंदर कल्पदा जिना सच जानो उदो परिवार नू नहीं केवल संसार नू नहीं इथों तक रब नू भी उलामे दिंदिया ए देरी नहीं जे लांदा। साहब कहिंदे ने जिदन अंदर कल्पिया फिर बंदे ने कहा रब ने की दिता है, फिर साहब कहिंदे ने नहीं भलिया जिन कन कीते अखी नाक जिन जेवा दिती बोले ताक, जिन मन राख्या अग्नि पाए बाजै पवन आखै सब जाए। उथे कह लगे जेता मोह प्रीत स्वाद सबा कालक दागा दाग दाग दोष मु चलिया लाए दरगह बैसण ना ही जाए। एको जे विलकदे नू दरगाह विच भी था नहीं। हुण रोगी कहिंदा बाबा हकीकत एवे मेनू ता किसे पासे भी ढोई नहीं ते मेरे साहब हुण दया भंडारण। कह लगे प्यारिया चेते रखी दाग दोष मु चलिया नाए दरगह बैसन ना ही जाए, पर करम मिले आखण तेरा नाउ खे मेरे वाहगुरु इन्हां जीवां दे वस कीए दया भंडारण। जे तू कृपा करे तेरी मेहर होवे तां कोई नाम कह सकदा, तेरी मेहर तो बिना ये अपनी रचना तो नाम किवें कह सकदे। करम मिले आखण तेरा नाउ जित लग तरना होर नहीं थाउ। हुण दया भंडारण कह लगे जे को डूबै फिर होवे सार, जे तू सिर तो पैरा तक वकारा विच गर्क गया है पर हुण घबरा ना साई दे नाम दा पल्ला पकड़ लै। नाम एक ऐसा ही जेड़ा डुबिया होया नू वी तार दिंदा है। जे को डूबे फिर होवे सार नानक साचा सर्ब दातार। साहब कह लगे दया नू भंडारन बना के तुरिया वा के लोकां दे हिरदे विच रब दे बख्शे हुए ज्ञान नू वरता सकण। भुगत ज्ञान दया भंडारण फिर अगे कह लगे कट कट वाजै नाद। हे जोगी तू चूरमा खान वेले केवल नादी वजाना नाद वजाना, कहिंदे ने कदी अंदर जुड़ के देखी अपने नेत्र बंद करके देखी कदी गुरु दे शब्द भी जुड़ के देख केड़ा हिरदा जिदे विच साईं दे नाम दा नाद नहीं वजदा पिया। कह लगे तू ता बाहर दे नाद वजाने पर मेरे मालक दा घट घट दर ते हर एक हिरदे विच नाद पिया वजदा है ते जिन्हां ने सुनिया ओ अमृत बाणी विच कह के गए। कह लगे नौनिद अमृत प्रभ का नाम देही मैं इसका विश्राम सुन समाद अनहत तै नाद कहन न जाई अचरज विस्माद। जिन्हां ने सुनिया ओ कह लगे सबै कट राम बोलै कट कट वाजै नाद, मेरे साई दी आवाज मेरे साई दा नाद पिया वजदा है। जिन्हां ने सुनिया कह लगे सबै कट राम बोलै रामा बोलै राम बिना को बोलै रे, ਜਿਨ੍ਹਾਂ ਸੁਣਿਆ ਉਹ ਕਹਿਣ ਲੱਗੇ ਘੱਟ ਘੱਟ ਮੈਂ ਹਰਜੂ ਵਸੈ। ਦੁਨੀਆਦਾਰ ਨਹੀਂ ਸੰਤਨ ਕਹੋ ਪੁਕਾਰ, ਸਾਈ ਦੇ ਚਰਨਾਂ ਵਿਚ ਜੁੜੇ ਕਹਿੰਦੇ ਨੇ ਕੋਈ ਹਿਰਦਾ ਐਸਾ ਨਹੀਂ ਜਿਸ ਹਿਰਦੇ ਵਿਚ ਮੇਰੇ ਵਾਹਿਗੁਰੂ ਦਾ ਨਾਦ ਨਹੀਂ ਵੱਜਦਾ ਪਿਆ। ਘੱਟ ਘੱਟ ਵੱਜੈ ਨਾਦ, ਹਰ ਇਕ ਹਿਰਦੇ ਵਿਚ ਨਾਦ ਏ। ਤੇ ਸਾਹਿਬ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਜੇ ਤੂੰ ਨਾਦ ਨੂੰ ਸੁਣੈ ਨਾ, ਇਕ ਕੰਮ ਕਰੀ, ਇਕ ਤਾਂ ਤੂੰ ਤੇਰੇ ਕੰਨ ਕੇਵਲ ਬਾਹਰ ਦੇ ਨਾਦ ਨੂੰ ਸੁਣਨ ਵਿਚ ਖਚਤ ਨੇ। ਇਹੀ ਕਾਰਨ ਸ਼ਾਇਦ ਇੱਥੇ ਅਰਜ਼ ਕੀਤੀ ਹੋਵੇ, ਆਪਾਂ ਕੇਵਲ ਬਾਜ਼ਮੁਖੀ ਬਿਰਤੀ ਨੂੰ ਸੋਚਨੇ ਆ ਸ਼ਾਇਦ ਧਰਮ ਨੂੰ ਕਮਾਇਆ ਜਾਏਗਾ। ਹੁਣ ਇਕ ਮਨੁੱਖ ਹੈ, ਉਹਦੇ ਘਰ ਅੰਦਰ ਸੋਹਣੇ ਫੁੱਲਾਂ ਦੇ ਪੇਡੇ ਨੇ, ਤੇ ਉਹ ਰੋਜ਼ਾਨਾ ਇਹਨਾਂ ਫੁੱਲਾਂ ਦੀਆਂ ਜੜਾਂ ਨੂੰ ਪਾਣੀ ਦਿੰਦਾ। ਤੇ ਅਚਨਚੇਤ ਇਕ ਦਿਨ ਕੁਦਰਤੀ ਉਹ ਬਿਮਾਰ ਹੋ ਜਾਏ ਤੇ ਆਪਣੇ ਪੁੱਤਰ ਨੂੰ ਕਹਿੰਦਾ, ਬੇਟਾ ਮੇਰੀ ਇਹ ਫੁਲਵਾੜੀ, ਮੇਰਾ ਇਹ ਬਗੀਚਾ ਮੁਰਝਾਏ ਨਾ, ਇੰਨੇ ਕੀਮਤੀ ਫੁੱਲ ਨੇ, ਤੂੰ ਇਕ ਇਕ ਫੁੱਲ ਦੀ ਸੰਭਾਲ ਕਰੀ। ਪਰ ਉਸ ਨੇ ਖਿੜੇ ਹੋਏ ਫੁੱਲ ਤੱਕੇ, ਬਾਪ ਤੋਂ ਬਾਅਦ ਕੇਵਲ ਉਹ ਫੁੱਲਾਂ ਨੂੰ ਝਾੜੀ ਜਾਂਦਾ, ਕੇਵਲ ਉਹ ਪੱਤਿਆਂ ਨੂੰ ਝਾੜੀ ਜਾਂਦਾ, ਕਦੀ ਪੱਤਿਆਂ ਤੇ ਥੋੜਾ ਜਿਹਾ ਪਾਣੀ ਸਿੰਜ ਦਿੰਦਾ, ਪਰ ਦਿਨੋ ਦਿਨ ਉਹ ਫੁੱਲ ਮੁਰਝਾਉਂਦੇ ਪਏ ਨੇ, ਰੁੱਖ ਮੁਰਝਾਉਂਦੇ ਪਏ ਨੇ। ਤੇ ਜਦੋਂ ਉਹ ਮਨੁੱਖ ਆਇਆ, ਕਹਿੰਦਾ, ਬੇਟਾ ਕੀ ਕਾਰਨ ਇਹਨਾਂ ਫੁੱਲਾਂ ਦੀ ਸੰਭਾਲ ਨਹੀਂ ਕੀਤੀ, ਰੁੱਖ ਮੁਰਝਾ ਗਏ? ਕਹਿਣ ਲੱਗਾ, ਬਾਪੂ ਮੈਂ ਤਾਂ ਸਾਰੇ ਫੁੱਲਾਂ ਨੂੰ ਝਾੜਿਆ ਕੱਪੜੇ ਨਾਲ, ਇਕ ਇਕ ਪੱਤੇ ਨੂੰ ਸਾਫ ਕੀਤਾ, ਧੱਕੇ ਨਾਲ ਮੁਰਝਾ ਗਏ। ਕਹਿਣ ਲੱਗੇ, ਬੇਟਾ ਕਦੀ ਜੜਾਂ ਵਿਚ ਵੀ ਪਾਣੀ ਦਿੱਤਾ ਹੀ? ਕਹਿਣ ਲੱਗਾ, ਜੜ ਤਾਂ ਦਿਸਦੀ ਨੀ, ਉੱਥੇ ਪਾਣੀ ਕੀ? ਕਹਿੰਦਾ, ਬੇਟਾ ਇਹਨਾਂ ਫੁੱਲਾਂ ਦਾ ਖੇੜਾ ਅਦ੍ਰਿਸ਼ਟ ਜੜਾਂ ਦੇ ਵਿਚ ਹੀ, ਜਦੋਂ ਜੜੇ ਸੁੱਕ ਜਾਣ ਤੇ ਫੁੱਲਾਂ ਦਾ ਖੇੜਾ ਕਿਤੇ ਰਹਿਣਾ? ਜੇ ਬਾਹਰ ਦੇ ਖੇੜੇ ਨੂੰ ਭਾਲਣਾ, ਅੰਦਰ ਦੇ ਨਾਦ ਨੂੰ ਸੁਣ। ਤੇ ਭਾਈ ਗੁਰਦਾਸ ਨੇ ਇਕ ਬਚਨ ਕਿਹਾ, ਕਹਿਣ ਲੱਗੇ, ਸੁਰਤ ਸੰਕੋਚਿਤ ਹੀ ਬੱਜਰ ਕਪਾਤ ਖੋਲ, ਆਪਣੀ ਜਿਹੜੀ ਤਾਕਤ ਇਹਨੂੰ ਅੰਤਰਮੁਖੀ ਕਰਕੇ ਦੇਖ। ਤੇ ਅੱਖਾਂ ਬੰਦ ਕਰਨ ਤੋਂ ਤਾਂ ਸਾਡਾ ਅੰਦਰ ਤਰਿੰਦਾ। ਹੁਣ ਕਈ ਵਾਰੀ ਅਸੀਂ ਕਰਮ ਕਾਂਡ ਕਹਿ ਕੇ ਖੰਡਨ ਕਰਦੇ ਨੇ, ਹਰ ਇਕ ਦਾ ਤਜਰਬਾ, ਕਿਤੇ ਨੇਤਰ ਬੰਦ ਕਰਕੇ ਦੇਖੋ। ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿਚ ਦੋਨੋ ਪੱਖ ਨੇ। ਇਕ ਪਾਸੇ ਬਾਬਾ ਕਬੀਰ ਵਰਗਾ ਮਹਾਂਪੁਰਸ਼ ਕਹਿੰਦਾ ਕਿ ਮੁੱਲਾ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ, ਕਿਉਂ ਤੂੰ ਮਸੀਤ ਤੇ ਚੜ ਕੇ ਉੱਚੀ ਉੱਚੀ ਰੌਲਾ ਪਾਨਾ, ਸਾਈ ਤੇ ਤੇਰੇ ਅੰਦਰ। ਹੁਣ ਉਹ ਬਾਂਗ ਕੇਵਲ ਕਰਮ ਕਾਂਡੀ ਬਣ ਗਈ ਏ, ਤੇ ਉਸ ਕਰਮ ਕਾਂਡੀ ਬਾਂਗ ਨੂੰ ਬਾਬੇ ਨੇ ਸਵੀਕਾਰ ਨਹੀਂ ਕੀਤਾ। ਤੇ ਇੱਕ ਬੰਦਾ ਕਦੀ ਨਹੀਂ ਜਪਦਾ, ਉਹਨੂੰ ਕਹਿੰਦਾ, ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕਾ ਸੁਣੈ ਪੁਕਾਰ। ਹੁਣ ਸ਼ਬਦ ਦੋਨੋਂ ਇੱਕੋ ਭਗਤੇ ਨੇ। ਜਿੱਥੇ ਕਰਮ ਕਾਂਡ ਬਣ ਜਾਏ ਉੱਥੇ ਬਾਹਰ ਦੀ ਬਾਂਗ ਵੀ ਪਰਵਾਨ ਨਹੀਂ, ਉਸੇ ਆਪਣੇ ਦਿਲ ਅੰਦਰ ਜੋਏ। ਸਹਿ ਭਾਈ ਗੁਰਦਾਸ ਕਹਿੰਦੇ ਨੇ, ਸੁਰਤ ਸੰਕੋਚਿਤ ਹੀ ਆਪਣੇ ਧਿਆਨ ਨੂੰ ਅੰਦਰ ਇਕਾਗਰ ਕਰ। ਤੇ ਜਦੋਂ ਬੰਦਾ ਨੇਤਰ ਬੰਦ ਕਰਕੇ ਕਦੀ ਸੁਰਤ ਨਾਲ ਨਾਮ ਜਪਦਾ, ਸਾਰੇ ਆਪਾਂ ਕਹਿ ਤਾਂ ਦੇਨੇ ਆ, ਸ਼ਬਦ ਗੁਰੂ ਸੁਰਤ ਤੁਰ ਚੋਲਾ ਅੱਗੇ ਆਉਣੇ ਨੇ ਕਿ ਘੜੀਐ ਸ਼ਬਦ ਸਤੀ ਟਕਸਾਲ ਦੀ ਗੱਲ ਆਉਣੀ ਏ, ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਵੀ ਆਉਣਾ। ਸੁਰਤ ਦੀ ਗੱਲ ਕਰਦੇ ਜ਼ਰੂਰ ਆ, ਪਰ ਸੁਰਤੀ ਜੇ ਸ਼ਬਦ ਵੀ ਜੁੜੀ ਤਾਂ ਉਹ ਦਿਨ ਸਿੱਖ ਬਣੇਗਾ। ਸਾਹਿਬ ਦੇ ਬਚਨ ਅਸੀਂ ਰੋਜ਼ ਪੜ੍ਹਦੇ ਨਹੀਂ ਕਿ ਜੇ ਕੋ ਸਿੱਖ ਗੁਰੂ ਸਹਿਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ, ਗੁਰ ਕੈ ਚਰਨ ਕਿਰਦੈ ਧਿਆਏ, ਅੰਤਰ ਆਤਮਾ ਸੰਭਾਲੇ। ਸਾਹਿਬ ਕਹਿੰਦੇ ਨੇ, ਆਪਣੀ ਸੁਰਤ ਨੂੰ, ਆਪਣੇ ਧਿਆਨ ਨੂੰ ਇਕਾਗਰ ਕਰ, ਆਪਣੇ ਧਿਆਨ ਖਿੰਡੇ ਹੋਏ ਫੁਰਨਿਆਂ ਨੂੰ ਟਿਕਾ, ਤੇ ਕਦੀ ਮਨ ਨਾਲ ਥੋੜਾ ਜਿਹਾ ਯੁੱਧ ਕਰਕੇ ਦੇਖ। ਅਸੀਂ ਸ਼ਬਦ ਪੜ੍ਹੇ ਭਾਈ ਸਾਹਿਬ ਭਾਈ ਨੰਦ ਲਾਲ ਦੀ ਰਚਨਾ ਕਿ ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਇਹ ਤਾਂ ਕਹਿੰਦਾ ਖਾਲਸਾ ਉਹ ਜਿਹੜਾ ਰੋਜ਼ ਡਾਂਗ ਖੜਕਾਉਂਦਾ, ਜੰਗ ਕਰਦਾ, ਪਰ ਉਸ ਜੰਗ ਦਾ ਮਤਲਬ ਕੱਲਾ ਬਾਹਰ ਦਾ ਨਹੀਂ ਸੀ। ਗੁਰਮੁਖੋ, ਬਾਹਰ ਦੇ ਚਾਰ ਬੰਦਿਆਂ ਦੀ ਪਿੱਠ ਲਾਣੀ ਬੜੀ ਆਸਾਨ ਜੇ, ਅੰਦਰ ਮਨ ਨੂੰ ਜਿੱਤ ਲੈਣਾ ਕਿਸੇ ਯੋਧੇ ਮਾਂ ਬਲੀ ਦਾ ਕੰਮ ਹੈ। ਜਦੋਂ ਨੇਤਰ ਬੰਦ ਕਰਕੇ ਤੱਕੇਗਾ ਬਣਾ, ਫਿਰ ਪਤਾ ਲੱਗੇ ਤੇਰੇ ਮਨ ਦੀ ਤਸਵੀਰ ਕੀ, ਮਨ ਕਿੰਨਾ ਕੁ ਕੂੜਾ ਕਰਕਟ ਇਕੱਠਾ ਕਰੀ ਬੈਠਾ। ਭਾਈ ਜੀ ਕਹਿਣ ਲੱਗੇ, ਸੁਰਤ ਸੰਕੋਚਿਤ ਹੀ ਬੱਜਰ ਕਪਾਟ ਖੋਲ, ਨਾਦ ਬਾਦ ਪਰੈ ਅਨਹਤ ਲਿਵ ਲਾਵਈ। ਜਦੋਂ ਤੂੰ ਆਪਣੇ ਧਿਆਨ ਨੂੰ, ਸੁਰਤ ਨੂੰ ਸੰਕੋਚ ਕੇ ਸ਼ਬਦ ਵੀ ਜੋੜੇਗਾ ਉਦੋਂ ਸੱਚ ਜਾਣ ਪਹਿਲਾਂ ਰਸਨਾ ਨਾਲ ਜਪੇਗਾ ਤੇ ਇੱਕ ਦਿਨ ਰਸਨਾ ਨਾਲ ਜਪਣ ਦੀ ਲੋੜ ਨਹੀਂ ਇੱਕ ਦਿਨ ਆਵੇਗਾ ਆਤਮ ਉਪਦੇਸ਼ ਤੇਜ ਸੰਜਮ ਕੋ ਜਾਪ ਸੋ ਜਪਾ ਜਾਪੈ ਸਦਾ ਰਹਿ ਕੰਚਨ ਸੀ ਕਾਇਆ ਕਾਲ ਨਾ ਕਦੋਂ ਵਿਆਪੈ ਘੱਟ ਘੱਟ ਵਾਜੈ ਨਾਦ ਫਿਰ ਉਹ ਨਾਦ ਤੇਰੇ ਅੰਦਰ ਸੁਣਾਈ ਦੇ ਵੱਜਦਾ ਤਾਂ ਹੈ ਪਰ ਸ਼ੋਰ ਸ਼ਰਾਬਾ ਇੰਨਾ ਸੁਣਾਈ ਨਹੀਂ ਦਿੰਦਾ ਆਪਾਂ ਦੇਖਨੇ ਗਰਮੀ ਦੀ ਰੁੱਤ ਵਿਚ ਪੰਜਾਬ ਦੀ ਧਰਤੀ ਤੇ ਤੱਕਣਾ ਜੈਸੇ ਵੀ ਹੁੰਦਾ ਕਿ ਜਦੋਂ ਗਰਮੀ ਆਪਦੀ ਪੈਂਦੀ ਹੋਵੇ ਦਿਨੇ ਵੀ ਕੀੜੇ ਮਕੌੜੇ ਬੋਲਦੇ ਨੇ ਪਰ ਉਹਨਾਂ ਦੀ ਆਵਾਜ਼ ਕੰਨਾਂ ਨੂੰ ਸੁਣਾਈ ਨਹੀਂ ਦਿੰਦੀ ਪਰ ਜਦੋਂ ਰਾਤ ਬਿਲਕੁਲ ਇਕਾਗਰਤਾ ਚੁੱਪ ਵਤ ਵਰਤ ਜਾਂਦੀ ਏ ਤੇ ਉਸੇ ਘਰ ਦੇ ਵਿਚੋਂ ਕਈ ਜੀਵਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਕਾਰਨ ਕੀ ਕਿਉਂਕਿ ਜਿਹੜੀ ਆਵਾਜ਼ ਕੰਨ ਸਵੇਰੇ ਬਾਹਰ ਦੀ ਸੁਣਦੇ ਸਨ ਉਹ ਬੰਦ ਹੋਈ ਤੇ ਘਰ ਵਿਚੋਂ ਕੋਈ ਸੁਣਾਈ ਦੇਣ ਲੱਗਾ ਸਾਹਿਬ ਕਹਿੰਦੇ ਨੇ ਬਾਹਰ ਦੇ ਰੰਗ ਤਮਾਸ਼ਿਆਂ ਦੀ ਆਵਾਜ਼ ਕਿਤੇ ਸੁਣ ਤੋਂ ਸੰਕੋਚ ਕਰੇ ਤੇ ਫਿਰ ਹੋਵੇਗਾ ਕਿ ਅੰਦਰੋਂ ਤੇਰੇ ਨਾਦ ਸੁਣਾਈ ਦੇ ਤੇ ਸਾਹਿਬ ਨੇ ਉਹਨੂੰ ਅਨਹਦ ਨਾਦ ਕਿਹਾ ਅਰਜ਼ ਕਰਾਂ ਇੱਕ ਨਾਦ ਹੈ ਆਹਤ ਸ਼ਾਇਦ ਇੱਥੇ ਅਰਜ਼ ਕਰਕੇ ਗਿਆ ਸਾਂ ਇੱਕ ਸ਼ਬਦ ਹੈ ਅਨਹਦ ਅਨਹਤ ਆਹਤ ਦਾ ਅਰਥ ਹੁੰਦਾ ਜਿਹੜਾ ਦੋ ਦੇ ਟਕਰਾਣ ਵਿੱਚੋਂ ਪੈਦਾ ਹੋਵੇ ਤਾੜੀ ਵਜਾਨੇ ਆ ਇਹ ਆਹਤ ਹੈ ਦੋ ਦੇ ਟਕਰਾਣ ਨਾਲ ਆਵਾਜ਼ ਪੈਦਾ ਹੋਈ ਸਮੁੰਦਰ ਦੀਆਂ ਲਹਿਰਾਂ ਕਿਤੇ ਟਕਰਾਂਦੀਆਂ ਨੇ ਕਿਨਾਰੇ ਨਾਲ ਆਵਾਜ਼ ਨਿਕਲਦੀ ਏ ਉਹ ਆਹਤ ਹੈ ਸਾਹਿਬ ਕਹਿੰਦੇ ਜਿਹੜਾ ਉਹ ਸ਼ਬਦ ਹੈ ਨਾ ਉੱਥੇ ਪਿਆਰਿਆ ਆਹਤ ਨਹੀਂ ਉਹ ਅਨਹਤ ਹੈ ਜਿਹੜਾ ਦੋ ਦੇ ਟਕਰਾਅ ਵਿੱਚੋਂ ਨਹੀਂ ਕੇਵਲ ਇੱਕ ਨਿਰੰਤਰ ਸਾਈਂ ਦੀ ਆਵਾਜ਼ ਪਈ ਆਉਂਦੀ ਸਾਹਿਬ ਕਹਿਣ ਲੱਗੇ ਉਹ ਸਮਝ ਪੈ ਗਈ ਉਦਨ ਜਿੱਦਨ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਹ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਜਿਹਨੂੰ ਸਾਹਿਬ ਕਹਿਣ ਲੱਗੇ ਨੌਂਦਰ ਠਾਕੇ ਵਰਜ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਕਹਿਣ ਲੱਗੇ ਭੁਗਤ ਗਿਆਨ ਪਿਆਰਿਆ ਚੂਰਮਾ ਮੈਂ ਗਿਆਨ ਨੂੰ ਬਣਾਇਆ ਦਇਆ ਭੰਡਾਰਨ ਵਰਤਾਣ ਵਾਲੀ ਵਰਤਾਵੀ ਦਇਆ ਘੱਟ ਘੱਟ ਵਾਜੈ ਨਾਦ ਤੂੰ ਨਾਦ ਵਜਾਨੈ ਹਰ ਇੱਕ ਹਿਰਦੇ ਵਿਚ ਸਾਈ ਦੇ ਨਾਮ ਦਾ ਨਾਦ ਵੱਜਦਾ ਪਿਆ ਫਿਰ ਕਹਿਣ ਲੱਗੇ ਆਪ ਨਾਥ ਤੁਸੀਂ ਨਾਦ ਵਜਾ ਕੇ ਕਿਸੇ ਨੂੰ ਮਛੰਦਰ ਨਾਥ ਕਿਸੇ ਨੂੰ ਗੋਰਖ ਨਾਥ ਕਿਸੇ ਨੂੰ ਭੰਗਰ ਨਾਥ ਕਿਸੇ ਨੂੰ ਲੋਰੀਪਾ ਨਾਥ ਕਹਿੰਦੇ ਹੋ ਪਰ ਚੇਤੇ ਰੱਖਿਓ ਆਪ ਨਾਥ ਆਪਣੇ ਆਪ ਨੂੰ ਨਾਥ ਨਾ ਮੰਨੋ ਕਹਿਣ ਲੱਗੇ ਮੈਂ ਤਾਂ ਨਾਥ ਮੰਨਣਾ ਕੇਵਲ ਕਰਤੇ ਪੁਰਖ ਵਾਹਿਗੁਰੂ ਜੀ ਆਪ ਨਾਥ ਤੇ ਨਾਲ ਬਚਨੇ ਨਾਥੀ ਸਭ ਜਾਂ ਕੀ ਨਾਥੀ ਦਰ ਤੇ ਨੱਥੀ ਕੀਤੀ ਹੋਈ ਬੰਨੀ ਹੋਈ ਕਹਿਣ ਲੱਗੇ ਤੁਸੀਂ ਐਵੇਂ ਮਾਣ ਵਿਚ ਤੁਰੇ ਫਿਰਦੇ ਹੋ ਕਿ ਅਸੀਂ ਨਾਥ ਹਾਂ ਬਾਬਾ ਨਾਨਕ ਜੀ ਕਹਿੰਦੇ ਨਾਥ ਤਾਂ ਕੇਵਲ ਇੱਕ ਨਿਰੰਕਾਰ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਆਪ ਨੱਥਿਆ ਹੋਇਆ ਜਿਹਨੇ ਬੰਨਿਆ ਹੋਇਆ ਤੇ ਸਤਿਗੁਰੂ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ ਬੰਦੇ ਦੇ ਹੱਥ ਨਹੀਂ ਨੱਥਿਆ ਤਾਂ ਰੱਬ ਨੇ ਵੇ ਬੰਦੇ ਨੂੰ ਹਜ਼ੂਰ ਦਾ ਇੱਕ ਬਚਨ ਹੁੰਦਾ ਨੱਕ ਨੱਥ ਆਪ ਨਾਥ ਨਾਥੀ ਸਭ ਜਾਂ ਕੀ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜੇ ਸੋਚੇ ਮੈਂ ਕਿਤੇ ਆ ਕੇ ਦਾਣੇ ਚੋਨਾ ਬਿਲਕੁਲ ਨਹੀਂ ਤੇਰੇ ਨੱਕ ਵਿਚ ਸਾਈ ਨੇ ਨਕੇਲ ਪਾਈ ਏ ਮਣਾ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ ਸਾਹਿਬ ਕਹਿੰਦੇ ਨੇ ਇੱਥੋਂ ਤੱਕ ਉਹਦਾ ਰਸਾ ਤਾਂ ਇੰਨਾ ਕੁ ਤਕੜਾ ਹੈ ਧਰਤੀ ਉੱਪਰ ਕੋਟ ਗੜ ਕੇਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ ਜਿਹੜੇ ਅਸਮਾਨ ਤੱਕ ਉੱਚੇ ਹੰਕਾਰੀ ਨੇ ਰੱਬ ਨੇ ਉਹਨਾਂ ਨੂੰ ਵੀ ਨੱਥ ਕੇ ਰੱਖਿਆ ਹੋਇਆ ਹੇ ਨਾਥ ਮਾਲਕ ਕੇਵਲ ਵਾਹਿਗੁਰੂ ਹੈ ਆਪ ਨਾਥ ਨਾਥੀ ਸਭ ਜਾਂ ਕੀ ਫਿਰ ਕਹਿਣ ਲੱਗੇ ਬਾਬਾ ਤੂੰ ਚੂਰਮਾ ਭੋਜਨ ਗਿਆਨ ਬਣਾਇਆ ਦਇਆ ਕਰਕੇ ਵਰਤਾਨਾ ਪਿਆ ਫਿਰ ਸਵਾਦ ਤਾਂ ਤੇਰੇ ਕੋਲ ਕੋਈ ਰਿਧੀ ਸਿਧੀ ਹੈ ਕੋਈ ਹੈ ਤੇਰੇ ਪੱਲੇ ਕੋਈ ਤਾਕਤ ਸਾਹਿਬ ਕਹਿਣ ਲੱਗੇ ਪੁੱਛਦੇ ਪਏ ਨੇ ਹਜ਼ੂਰ ਕਹਿਣ ਲੱਗੇ ਰਿੱਧ ਸਿੱਧ ਅਵਰਾ ਸਾਧ ਜਿਹੜੀਆਂ ਰਿਧੀਆਂ ਸਿਧੀਆਂ ਤੂੰ ਧਾਰੀ ਕਰੀ ਬੈਠਾ ਨਾਥ ਇਹਦੇ ਵਿੱਚੋਂ ਰੱਬ ਦੇ ਨਾਮ ਦਾ ਸਵਾਦ ਨਹੀਂ ਅਵਰਾ ਸਾਧ ਦਰ ਤੇ ਕਿਸੇ ਹੋਰ ਰਸ ਵਾਲੇ ਪ੍ਰੇਰ ਲੈਂਦੀਆਂ ਨੇ ਤੇ ਸਾਹਿਬ ਨੂੰ ਜਦੋਂ ਪੁੱਛਿਆ ਤੁਹਾਡੇ ਕੋਲ ਕਰਾਮਾਤ ਕਿਹੜੀ ਏ ਤੇ ਭਾਈ ਗੁਰਦਾਸ ਨੇ ਇੱਕ ਬਚਨ ਕੀਤਾ ਉਹ ਇੱਥੇ ਟੁੱਕਦਾ ਕਹਿਣ ਲੱਗੇ ਸਿੱਧ ਪੁੱਛਣ ਸੁਣ ਨਾਨਕਾ ਤੋਏ ਜਗ ਨੂੰ ਕਰਾਮਾਤ ਦਿਖਾਈ, ਕੁਝ ਵਿਖਾਲੇ ਅਸਾਂ ਨੂੰ ਤੂੰ ਕਿਉਂ ਢਿੱਲ ਅਵੇ ਹੀ ਲਾਈ। ਤੇ ਅੱਗੋ ਸਾਹਿਬ ਨੇ ਪਤਾ ਕੀ ਕਿਆ ਕਹਿਣ ਲੱਗੇ, ਬਾਬਾ ਆਖੇ ਨਾਥ ਜੀ ਅਸਾਂ ਵੇਖੇ ਜੋਗੀ ਵਸਤ ਨਾ ਕਾਈ, ਗੁਰੂ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਸਭ ਤੋਂ ਵੱਡੀ ਸ਼ਕਤੀ ਇੱਕ ਰੱਬ ਦੀ ਬਾਣੀ ਤੇ ਦੂਸਰੀ ਗੁਰੂ ਕੀ ਸੰਗਤ ਹੈ, ਇਹਦੇ ਤੋਂ ਬਿਨਾਂ ਹੋਰ ਕਿਹੜੀ ਕਰਾਮਾਤ। ਪਰ ਹੁੰਦਾ ਇਹ ਹੀ ਹੈ, ਸਤਿਗੁਰੂ ਨੇ ਇਹਨੂੰ ਨਾਟਕ ਚੇਟ ਕਿਹਾ। ਸਾਹਿਬ ਨੇ ਬਾਣੀ ਵਿਚ ਕਿਹਾ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਪਰ ਹਾਂ, ਜਿਹੜਾ ਨਾਮ ਜਪਦਾ ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਜੇ ਉਹ ਸੁੱਤੇ ਸੁੱਧ ਬਚਨ ਕਰੇ ਪਰ ਉਹਦੀ ਮੰਜ਼ਿਲ ਰਿੱਧੀਆਂ ਸਿੱਧੀਆਂ ਨਹੀਂ। ਇੱਕ ਗੁਰਮੁਖ ਵਿਦਵਾਨ ਲਿਖਦੇ ਨੇ, ਅਭਿਆਸ ਕਰਨ ਵਾਲਾ ਜਦੋਂ ਇਕਾਗਰ ਓਨੀ ਤਪਸ਼ ਨਹੀਂ, ਪਰ ਜਦੋਂ ਕਿਤੇ ਇਹਨੂੰ ਇਕਾਗਰ ਕਰਕੇ ਇਕੱਠੀਆਂ ਕਰਕੇ ਲੈਂਸ ਦੇ ਰਾਹੀਂ ਅੱਗੇ ਬਖੇਰਿਆ ਜਾਏ ਤੇ ਫਿਰ ਜਿੱਥੇ ਵੀ ਦੋ ਘੜੀਆਂ ਕਿਰਨਾਂ ਇਕੱਠੀਆਂ ਹੋ ਕੇ ਪੈ ਜਾਣ ਤੇ ਚਮੜੀ ਨੂੰ ਵਿਸਾਰ ਦਿੰਦੀਆਂ ਨੇ। ਜਦੋਂ ਧਿਆਨ ਇਕਾਗਰ ਹੋਵੇ, ਫੁਰਨੇ ਟਿਕ ਜਾਣ ਤੇ ਉਦੋਂ ਅੰਦਰ ਦੀ ਇਕਾਗਰਤਾ ਵਾਲਾ ਸਭ ਕੁਝ ਕਰ ਸਕਦਾ। ਸਿਆਲਕੋਟ ਵਿਚ ਇਹ ਕੁਝ ਤਾਂ ਹੋਇਆ। ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਪੀਰ ਹਮਜ਼ਾ ਗੋਸ਼ ਉਹ ਇਹ ਕਰਕੇ ਬੈਠਾ ਸੀ ਕਿ ਕਿਸੇ ਪੁੱਤਰ ਨੀ ਦਿੱਤਾ, ਮੈਂ ਚਲੀਆ ਕੱਟ ਕੇ ਸਾਰਾ ਸਿਆਲਕੋਟ ਗਰਕ ਕਰ ਦੇਣਾ। ਤੇ ਬਾਬੇ ਨੇ ਜਾ ਕੇ ਮਰਦਾਨੇ ਨੂੰ ਕਿਹਾ, ਇਹਨੂੰ ਰੋਕ। ਪਰ ਇਹ ਗੁੰਬਦ ਵਿਚ ਬੈਠਾ ਚਲੀਆ ਕੱਟੇ ਤੇ ਉਥੇ ਸਿੱਖ ਵਿਦਵਾਨ ਕਹਿੰਦੇ ਨੇ, ਗੁਰੂ ਦੇ ਧਿਆਨ ਵਿਚ ਇੰਨੀ ਤਾਕਤ ਸੀ, ਜਦੋਂ ਹੰਕਾਰੀ ਪੀਰ ਨੀ ਨਿਕਲਿਆ ਤੇ ਸਾਹਿਬ ਦੇ ਦੇਖਣ ਦੇ ਨਾਲ ਹੀ ਉਹ ਜਿਹੜਾ ਪੀਰ ਦਾ ਗੁੰਬਦ ਸੀ ਉਹ ਪਾਟ ਗਿਆ ਸੀ, ਉਹਦੇ ਵਿਚ ਰੋਸ਼ਨੀ ਅੰਦਰ ਗਈ। ਇਕਾਗਰਤਾ ਵਿਚ ਬਹੁਤ ਕੁਛ ਹੈ, ਸਿੱਖ ਦੀ ਮੰਜ਼ਲ ਇਹ ਨਹੀਂ। ਹੁਣ ਕੋਈ ਤੁਰਿਆ ਜਾਂਦਾ ਹੈ, ਜਾਣਾ ਉਹ ਜਾਣਾ ਉਹਨੇ ਆਪਣੇ ਧੁਰੇ ਤੇ ਵੇ, ਰਸਤੇ ਵਿਚ ਕੋਈ ਨਾਚ ਗਾਣੇ ਆ ਜਾਣ ਉਥੇ ਉਹਨੇ ਟਿਕਣਾ ਨੀ। ਤਾਂ ਹੀ ਬਾਬਾ ਕਬੀਰ ਕਹਿੰਦੇ ਨੇ, ਜਦੋਂ ਕੋਈ ਚਾਰ ਦਿਨ ਜਪ ਤਪ ਕਰ ਲੈਂਦਾ ਹੈ, ਚੇਲੇ ਬਣ ਜਾਂਦੇ ਨੇ, ਇਸ਼ਾਰੇ ਕਰਕੇ ਕਈ ਤਰ੍ਹਾਂ ਦੇ ਉਹ ਨਾਟਕ ਚੇਤੇ ਕਰ ਲੈਂਦਾ। ਬਾਬੇ ਫਰੀਦ ਕੋਲ ਕਿਸੇ ਨੇ ਆ ਕੇ ਕਿਹਾ, ਦਰਵੇਸ਼ੀ ਗਾਖੜੀ ਵਿਚ ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ ਕਿ ਫਲਾਣੇ ਬੰਦੇ ਨੇ ਕਰਾਮਾਤ ਦੇ ਨਾਲ ਕਿੰਨੇ ਮਨ ਦੀ ਮੱਛੀ ਦਰਿਆ ਵਿਚੋਂ ਖਿੱਚ ਲਈ। ਤੇ ਬਾਬਾ ਫਰੀਦ ਕਹਿੰਦਾ, ਯਾ ਰੱਬ, ਇੰਨੇ ਮਨ ਦਾ ਸੱਪ ਨਿਕਲਦਾ ਇਹਨੂੰ ਘੱਟੋ ਘੱਟ ਖਾ ਜਾਂਦਾ ਜਿਹੜਾ ਰੱਬ ਦੇ ਜਪੇ ਹੋਏ ਨਾਮ ਦੀ ਦੁਰਵਰਤੋਂ ਪਿਆ ਕਰਦਾ। ਉਹਨਾਂ ਨੇ ਸ਼ਬਦ ਵਰਤੇ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀ ਉਹਨਾਂ ਨੀਤ, ਤੇ ਰਿਧੀਆਂ ਸਿੱਧੀਆਂ ਕੀ ਨੇ, ਚਾਲੇ ਤੇ ਹਰ ਮਿਲਣ ਕੋ ਵਿਚੈ ਅਚ ਕਿਉ ਚੀਤ। ਗੁਰੂ ਤੇਗ ਬਹਾਦਰ ਜੀ ਨੂੰ ਇਹੀ ਕਿਹਾ ਗਿਆ ਨਾ, ਕੋਈ ਦਿਖਾਓ। ਤੇ ਸਾਹਿਬ ਕਹਿੰਦੇ ਨੇ, ਨਾਟਕ ਚੇਤਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਅਵਤ ਲਾਜਾ। ਕਿ ਗੁਰੂ ਗੋਬਿੰਦ ਸਿੰਘ ਇੱਕ ਤੀਰ ਦੇ ਨਾਲ ਚਮਕੌਰ ਦੀ ਗੜੀ ਸਾਰੀ ਸੁੰਜੀ ਨਹੀਂ ਕਰ ਸਕਦੇ? ਕਿ ਗੁਰੂ ਅਰਜੁਨ ਦੇਵ ਤੱਤੀ ਤਵੀ ਨੂੰ ਠੰਡੇ ਕਰਨ ਦੀ ਸਮਰੱਥਾ ਨਹੀਂ ਰੱਖ ਸਕਦੇ? ਕਿ ਗੁਰੂ ਕਲਗੀ ਵਾਲਾ ਸੱਚਾ ਪਾਤਸ਼ਾਹ ਆਪਣੇ ਛੋਟੇ ਪੁੱਤਰ ਉਹਨਾਂ ਨੂੰ ਆਜ਼ਾਦ ਨਹੀਂ ਕਰਾ ਸਕਦਾ? ਪਰ ਨਹੀਂ, ਸਾਈਂ ਦੇ ਭਾਣੇ ਵਿਚ ਰਹਿਣਾ, ਉਹਦੀ ਰਜ਼ਾ ਵਿਚ ਰਹਿਣਾ, ਤੇ ਜਿਹੜਾ ਸਵਾਦ ਰਜ਼ਾ ਵਿਚ ਹੈ ਨਾ, ਉਹ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਵਿਚ ਰਜ਼ਾ ਵਾਲਾ ਸਵਾਦ ਨਹੀਂ। ਸਾਹਿਬ ਕਹਿਣ ਲੱਗੇ, ਜੋਗੀਓ, ਭੁਗਤ ਗਿਆਨ ਦਇਆ ਭੰਡਾਰਨ, ਘੱਟ ਘੱਟ ਵਾਜੈ ਨਾਦ ਆਪ ਨਾਥ, ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਫਿਰ ਇਹਨਾਂ ਦੇ ਕਾਰੋਬਾਰੀ ਨੇ, ਕੋਈ ਭੋਜਨ ਲਿਆਉਂਦਾ, ਕੋਈ ਵਰਤਾਂਦਾ। ਸਾਹਿਬ ਕਹਿਣ ਲੱਗੇ, ਸੰਯੋਗ ਵਿਯੋਗ ਦੋਇ ਕਾਰ ਚਲਾਵੇ। ਦੇਖੋ, ਸੰਯੋਗ ਤੇ ਵਿਯੋਗ ਸੰਸਾਰ ਦੀ ਕਾਰ ਨੂੰ ਚਲਾਉਂਦੇ ਨੇ। ਸੰਯੋਗ ਤੇ ਵਿਯੋਗ ਸਾਈ ਨੇ ਪੈਦਾ ਕੀਤੇ ਨੇ। ਸੰਯੋਗ ਕਰਕੇ ਆਪਾਂ ਮਿਲ ਬੈਠਨੇ ਆਂ, ਤੇ ਜਦੋਂ ਵਿਯੋਗ ਪੈਂਦਾ ਤੇ ਵਿਛੋੜਾ ਹੋ ਜਾਂਦਾ। ਸਾਹਿਬ ਨੇ ਬਾਣੀ ਵਿਚ ਵੀ ਕਿਹਾ, ਕਹਿਣ ਲੱਗੇ, ਕੋਈ ਜਾਣੈ ਕਵਨ ਇਆਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੀਜੈ ਬੂਝੈ, ਤਾਂ ਕਿ ਨਿਰਮਲ ਰੀਤ, ਮਾਤ ਪਿਤਾ ਬੰਤਾ ਸੁਤ ਬੰਧਕ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਸੰਯੋਗ ਕਰਕੇ ਮਿਲਾਪ ਨਹੀਂ ਤੇ ਵਿਯੋਗ ਕਰਕੇ ਵਿਛੋੜਾ ਪੈ ਜਾਂਦਾ। ਪਿਆਰੇ, ਸੰਯੋਗ ਨੇ ਜਨਮ ਹੋ ਜਾਂਦਾ, ਵਿਯੋਗ ਆਉਂਦਾ ਤੇ ਮੌਤ ਆ ਜਾਂਦੀ। ਇਹਨਾਂ ਨੇ ਸੰਸਾਰ ਨੂੰ ਚਲਾਇਆ, ਜਨਮ ਤੇ ਮੌਤ ਦੇ ਆਸਰੇ ਕਿਰਤ ਪੀ ਚੱਲਦੀ ਏ। ਲੇਖ ਹੈ ਆਵੇ ਭਾਗ। ਹੁਣ ਇਹ ਜੋਗੀ ਕੀ ਕਰਦੇ ਸਨ, ਚੂਰਮਾ ਸਾਰਿਆਂ ਨੂੰ ਇੱਕੋ ਜਿਹਾ ਨਹੀਂ, ਦਰਜਾ ਬਦਰਜਾ, ਜਿੰਨੀ ਕਿਸੇ ਕੋਲ ਤਾਕਤ ਏ ਉਹਨਾਂ ਕੋ ਖਾਣ ਨੂੰ ਦੇਣਾ, ਕਹਿਣ ਲੱਗੇ ਪਿਆਰਿਓ ਜਿਹੜਾ ਮੇਰਾ ਨਾਥ ਹੈ ਨਾ ਉਹ ਗਿਆਨ ਦਾ ਭੋਜਨ ਦਿੰਦਾ ਹੈ। ਲਿਖ ਹੈ ਆਵੈ ਭਾਗ ਆਪਣੀ ਤਾਕਤ ਨਹੀਂ, ਜੋ ਕੁਝ ਕਿਸੇ ਦੇ ਭਾਗਾਂ ਵਿਚ ਲਿਖ ਦਿੱਤਾ ਉਹਨੂੰ ਪ੍ਰਾਪਤ ਹੋ ਜਾਂਦਾ। ਸਾਹਿਬ ਕਹਿਣ ਲੱਗੇ ਇਸ ਕਰਕੇ ਹੇ ਜੋਗੀ ਤੁਸੀਂ ਇਹਨੂੰ ਛੱਡ ਕੇ ਸੱਚ ਦੇ ਗਿਆਨ ਨੂੰ ਭੋਜਨ ਬਣਾਓ, ਸੱਚੇ ਗਿਆਨ ਨੂੰ ਦਇਆ ਨੂੰ ਭੰਡਾਰਨ ਬਣਾ ਕੇ ਜੇ ਆਪ ਭਲਾ ਕਰ ਸਕਦੇ ਹੋ ਆਪਣਾ ਤੇ ਫਿਰ ਕਿਸੇ ਦੂਜੇ ਦਾ ਵੀ ਕਰੋ। ਕਿਤੇ ਗੁਰੂ ਨਾਨਕ ਸਾਹਿਬ ਵਰਗੀ ਦਇਆ ਕਿੱਥੇ, ਧਰਤੀ ਤਪਸ਼ ਨਾਲ ਸਰਦੀ ਏ। ਤੇ ਗੁਰੂ ਅਮਰਦਾਸ ਗੋਇੰਦਵਾਲ ਬੈਠਾ ਕਹਿੰਦਾ ਦਾਤਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰੈ ਤਿੱਤੈ ਲਿਓ ਉਭਾਰ। ਸਾਹਿਬ ਕਹਿੰਦੇ ਨੇ ਹੇ ਨਾਥ ਫਿਰ ਇੱਕ ਦੂਜੇ ਨੂੰ ਆਦੇਸ਼ ਨਾ ਕਰੋ। ਕਿਵੇਂ ਕਰਨਾ ਆਦੇਸ਼? ਤਿਸ ਹੈ ਆਦੇਸ਼, ਨਮਸਕਾਰ ਹੈ ਤਿਸ ਹੈ ਉਸ ਨੂੰ ਕਰਤੇ ਪੁਰਖ ਨੂੰ, ਫਿਰ ਆਦੇਸ਼ ਨਮਸਕਾਰ ਹੈ। ਆਦੇਸ਼ ਤਿਸ ਹੈ ਆਦੇਸ਼ ਕਿਹੜਾ? ਜਿਹੜਾ ਆਦ ਸਭ ਦਾ ਮੁੱਢ ਹੈ, ਅਨੀਲ ਜਿਹੜਾ ਕਲੰਕ ਤੋਂ ਰਹਿਤ ਸ਼ੁੱਧ ਸਰੂਪ ਹੈ, ਆਨਾਦ ਜਿਹਦਾ ਆਪਣਾ ਕੋਈ ਮੁੱਢ ਨਹੀਂ, ਆਨਾਹਤ ਜਿਹਨੂੰ ਕਤਲ ਕੋਈ ਨਹੀਂ ਕਰ ਸਕਦਾ, ਜੁਗ ਜੁਗ ਏਕੋ ਵੇਸ ਜਿਹਨੇ ਹਰ ਇੱਕ ਯੁੱਗ ਵਿਚ ਸਦਾ ਲਈ ਰਹਿਣਾ, ਉਸ ਨੂੰ ਆਦੇਸ਼ ਕਰ। ਮੇਰੇ ਸਾਹਿਬ ਨੇ ਕਿਰਪਾ ਕੀਤੀ। ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਿਉਂਕਿ ਇੱਥੇ ਖਾਸ ਕਰਕੇ ਜੋਗੀਆਂ ਦੇ ਚਿੰਨ੍ਹਾਂ ਦੀ ਗੱਲ ਸੰਪੂਰਨ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਵੀ ਜੋਗੀ ਏ, ਪਰ ਫਰਕ ਇੰਨਾ ਕਿ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਜਾਗਦੇ ਨੇ ਮਾਇਆ ਵਿਚ ਰਹਿ ਕੇ ਮਾਇਆ ਤੋਂ ਉਪਰਾਮ ਨੇ। ਕਹਿਣ ਲੱਗੇ ਕੰਨੀ ਮੁੰਦਰਾ ਮੰਤਰ ਗੁਰ ਗੁਰ ਸੰਤਾਂ ਧੂੜ ਵਿਭੂਤ ਸੋ ਲਾਸ਼ੀ, ਗੁਰੂ ਕੇ ਸਿੱਖ ਮਾਇਆ ਵਿਚ ਨਿਰਲੇਪ ਨੇ। ਤੇ ਦੇਖੋ ਉਦਾਹਰਨ ਕਮਲ ਦੇ ਫੁੱਲ ਦੀ ਦਿੱਤੀ, ਹੁਣ ਧਰਤੀ ਤੇ ਕਮਲ ਦਾ ਫੁੱਲ ਏ ਤੇ ਕਰੋੜਾਂ ਕੋ ਦੂਰ ਸੂਰਜ ਏ, ਉਸ ਫੁੱਲ ਤੇ ਸੂਰਜ ਦੀ ਕਿਹੋ ਜੀ ਆਪਸੀ ਖੇਚੇ, ਸੂਰਜ ਦੀਆਂ ਕਿਰਨਾਂ ਨੂੰ ਦੇਖ ਕੇ ਉਹ ਖਿੜ ਜਾਂਦਾ ਹੈ ਚਿੱਕਰ ਵਿਚ। ਕਹਿਣ ਲੱਗੇ ਸਿੱਖ ਰਹਿੰਦਾ ਸੰਸਾਰ ਵਿਚ ਹੀ, ਪਰ ਅੰਦਰ ਸੀਨੇ ਵਿਚ ਹਿਰਦੇ ਕੌਲ ਵਿਚ ਮੇਰੇ ਪਿਆਰੇ ਵਾਹਿਗੁਰੂ ਦੀ ਖੇਚੇ, ਜਦੋਂ ਨਾਮ ਦਾ ਹੁਲਾਰਾ ਆਉਂਦਾ ਤੇ ਅੰਦਰ ਪੂਰ ਨਿਖੜਾਓ ਵਿਚ ਆ ਜਾਂਦਾ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ, ਉਹ ਆ ਬਲੌਰ ਦੀਆਂ ਕੱਚ ਦੀਆਂ ਸੋਨੇ ਦੀਆਂ ਮੁੰਦਰਾ ਨਹੀਂ। ਹੁਣ ਤਾਂ ਆਪਾਂ ਦੇਖਦੇ ਹਾਂ ਆ ਪੱਛਮ ਵਾਲੀ ਹਵਾ ਆ ਇੰਡੀਆ ਵਿਚ ਵੀ ਪਹੁੰਚ ਗਈ, ਹੋ ਸਕਦਾ ਇੱਥੇ ਤਾਂ ਘੱਟ ਗਏ ਹੋਣ, ਉੱਥੇ ਨਵੇਂ ਨਵੇਂ ਮੁੰਡੇ ਤਿਆਰ ਹੁੰਦੇ ਨੇ ਕੰਨ ਚ ਮੁੰਦਰਾ ਪਾਉਣ ਲਈ। ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਕਾ ਸਿੱਖ ਮੁੰਦਰਾ ਪਾਉਂਦਾ, ਜਿਵੇਂ ਇੱਕ ਜੋਗੀ ਤੂੰ ਮੁੰਦਰ ਕੰਨ ਤੋਂ ਅਲੈਦਾ ਨਹੀਂ ਗੁਣ ਦਿੰਦਾ, ਉਹ ਆਪਣੇ ਕੰਨਾਂ ਵਿਚ ਕਦੀ ਗੁਰੂ ਕੇ ਮੰਤਰ ਦੀ ਆਵਾਜ਼ ਨਹੀਂ ਬੰਦ ਹੋਣ ਦਿੰਦਾ। ਕੰਨੀ ਮੁੰਦਾ ਮੰਤਰ ਗੁਰ ਸੰਤਾਂ ਧੂੜ ਵਿਭੂਤ ਸੋ ਲਾਸ਼ੀ, ਉਹ ਪਿੰਡੇ ਤੇ ਆ ਦੁਨੀਆਂ ਦੀ ਸਵਾਹ ਨਹੀਂ, ਰੱਬ ਦੀ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੇ ਜੋੜਿਆਂ ਦੀ ਧੂੜ ਆਪਣੇ ਮਸਤਕ ਤੇ ਲਾਉਂਦਾ। ਖਿੰਥਾ ਖਿਮਾ ਹੜਾਵਣੀ ਪ੍ਰੇਮ ਪੱਤਰ ਭਾਉ ਭੁਗਤ ਬਿਲਾਸੀ, ਉਹਨੇ ਖਿਮਾ ਨੂੰ ਗੋਦੜੀ ਬਣਾਇਆ, ਪ੍ਰੇਮ ਨੂੰ ਭਾਂਡਾ ਬਣਾਇਆ, ਤੇ ਰੱਬ ਦੇ ਨਾਮ ਨੂੰ ਉਹ ਵਿਚ ਗਿਆਨ ਬਣਾ ਕੇ ਲੋਕਾਂ ਨੂੰ ਵੰਡਦਾ ਰੱਬ ਦੇ ਨਾਮ ਦਾ ਪਿਆਰ। ਫਿਰ ਅੱਗੇ ਫਿਰ ਉਹ ਕਹਿੰਦੇ ਨੇ ਪਿਆਰਿਆ ਕਿ ਸਾਧ ਸੰਗਤ ਗੁਰ ਗੁਫਾ ਬਹਿ ਸਹਿਜ ਸਮਾਧ ਆਗਾਦ ਨਿਵਾਸੀ, ਤੂੰ ਗੁਫਾ ਵਿਚ ਬਹਿੰਦਾ ਤੇ ਗੁਰੂ ਕਾ ਸਿੱਖ ਸਾਧ ਸੰਗਤ ਵਿਚ ਆਉਂਦਾ, ਨੇਤਰ ਬੰਦ ਕਰਕੇ ਅੰਦਰ ਦੇ ਫੁਰਨੇ ਸੰਕੋਚ ਕੇ ਇਹੋ ਜੀ ਡੂੰਘੀ ਸਮਾਧ ਵਿਚ ਚਲਾ ਜਾਂਦਾ। ਹਉਮੈ ਰੋਗ ਅਰੋਗ ਹੋਏ ਕਰ ਸੰਜੋਗ ਵਿਜੋਗ ਖਲਾਸੀ, ਉਸ ਸਮਾਧੀ ਵੀ ਜੁੜਿਆ ਹਉਮੈ ਦੇ ਰੋਗ ਵੀ ਕੱਟੇ ਜਾਂਦੇ ਨੇ, ਤੇ ਜਿਹੜਾ ਸੰਜੋਗ ਤੇ ਵਿਜੋਗ ਕਰਕੇ ਜਨਮ ਮਰਨੇ ਇਹਦੇ ਤੋਂ ਵੀ ਬੰਦ ਖਲਾਸੀ ਹੋ ਜਾਂਦੀ ਏ। ਗੁਰੂ ਬਖਸ਼ਿਸ਼ ਕਰਨ ਕਿਤੇ ਸਾਡੇ ਕਿਰਦੇ ਵਿਚ ਵੀ ਇਹ ਥਾਈ ਦੀ ਯਾਦ ਉਪਦੇਸ਼ ਵਸ ਜਾਏ। ਸਾਧ ਸੰਗਤ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਮੈਂ ਅਰਜ਼ ਕਰਦਿਆਂ ਦਾਵਾ ਕੋਈ ਨਹੀਂ ਕਿ ਜੋ ਕੁਝ ਮੈਂ ਕਹਿ ਰਿਹਾ ਵਾ ਬਸ ਇਹ ਕੁਝ ਹੀ ਹੱਦ ਏ, ਨਹੀਂ ਗੁਰੂ ਅਗਾਧ ਬੋਧ ਨੇ, ਬੇਅੰਤ ਭੁੱਲਾਂ ਹੁੰਦੀਆਂ ਨੇ ਆਪ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।